ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ, ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਿਵਾਜ, ਦੀਨ ਦੁਨੀਆਂ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਹਾਜ਼ਰਾ ਹਜ਼ੂਰ, ਜਹਰਾ ਜਹੂਰ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਆਪ ਸਾਰਿਆਂ ਨੇ ਕੀਤੇ ਨੇ, ਉਪਰੰਤ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ। ਆਓ ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਪ੍ਰੇਮ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਗਰੀਬ ਨਿਵਾਜ, ਅੰਤਰਜਾਮੀ, ਸਤਿਗੁਰੂ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਥਾ ਆਪ ਸਭ ਸੰਗਤਾਂ ਪ੍ਰੇਮ ਨਾਲ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਰਹਿਮਤਾਂ ਵਰਸਾ ਰਹੇ ਨੇ, ਕਿਰਪਾ ਕਰ ਰਹੇ ਨੇ। ਲਾਗੇ ਬਿਲਾਸਪੁਰ ਦੇ ਵਿੱਚ ਭੀਮ ਚੰਦ ਉਹਦੇ ਕੋਲ ਰੋਂਦਾ ਹੋਇਆ ਕੇਸਰੀ ਚੰਦ ਤੇ ਪੰਮਾ ਪੁਰੋਹਿਤ ਪਹੁੰਚੇ ਜੀ। ਇਹ ਦੋਵੇਂ ਰੋਂਦੇ ਹੋਏ ਪਹੁੰਚੇ ਜਦੋਂ ਗੁਰੂ ਸਾਹਿਬ ਦੇ ਸਿੱਖਾਂ ਨੇ ਇਹਨਾਂ ਨੂੰ ਉੱਥੋਂ ਭੇਜਿਆ ਸੀਗਾ ਜੀ। ਆ ਕੇ ਬੜਾ ਕੁਝ ਇਹਨਾਂ ਨੇ ਦੱਸਿਆ ਤੇ ਆਪਣੀ ਗਲਤੀ ਨਹੀਂ ਦੱਸੀ ਜੀ। ਪੰਮੇ ਪੁਰੋਹਿਤ ਨੇ ਆ ਕੇ ਆਪਣੀ ਪੱਗ ਹੀ ਭੀਮ ਚੰਦ ਦੇ ਪੈਰਾਂ 'ਚ ਰੱਖਤੀ ਵੀ ਸਾਡੀ ਪੱਗ ਹੁਣ ਸਾਡੀ ਇੱਜ਼ਤ ਤੇਰੇ ਕੋਲ ਹੈ। ਉਹਨੇ ਪੁੱਛਿਆ ਕੀ ਹੋਇਆ ਤੇ ਪੰਮਾ ਪੁਰੋਹਿਤ ਨੇ ਦੱਸਿਆ ਵੀ ਗੁਰੂ ਜੀ ਵਸਤੂਆਂ ਨਹੀਂ ਸਨ ਦੇ ਰਹੇ। ਮੈਂ ਉਹਨਾਂ ਨੂੰ ਆਖਿਆ ਵੀ 4000 ਰੁਪਈਆ ਲੈ ਲਓ ਤੇ ਗੁਰੂ ਸਾਹਿਬ ਨੂੰ ਇਹ ਗੱਲ ਸੁਣ ਕੇ ਕ੍ਰੋਧ ਚੜ੍ਹ ਗਿਆ ਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਹਿ ਕੇ ਤੇ ਸਾਨੂੰ ਮਰਵਾਇਆ। ਕਹਿਣ ਲੱਗਾ ਕੇਸਰੀ ਚੰਦ ਦੀ ਗੱਲ ਗੁਪਤ ਰੱਖੀ ਜੀ ਇਹਨਾਂ ਨੇ। ਸੰਗਤ ਜੀ, ਕਪਟੀ ਬੰਦੇ ਜਿਹੜੇ ਹੁੰਦੇ ਨੇ ਉਹ ਸਾਰੀਆਂ ਗੱਲਾਂ ਨਹੀਂ ਦੱਸਦੇ ਹੁੰਦੇ ਜੀ, ਉਹ ਵਿੱਚੋਂ ਗੱਲਾਂ ਲੁਕਾ ਲੈਂਦੇ ਨੇ। ਆਵਾਜ਼ ਕਰੋ ਥੋੜ੍ਹੀ, ਨਾ ਤੁਸੀਂ ਸ਼ਬਦ ਕੱਢ ਕੇ ਦਿੱਤਾ। ਉਹ ਵਿੱਚੋਂ ਗੱਲਾਂ ਲੁਕਾ ਲੈਂਦੇ ਨੇ ਜੀ। ਕਪਟੀ ਬੰਦੇ ਜਿਹੜੇ ਹੁੰਦੇ ਨੇ ਨਾ ਜੀ, ਉਹ ਸਾਰੀਆਂ ਗੱਲਾਂ ਨਹੀਂ ਦੱਸਦੇ ਹੁੰਦੇ ਜੀ। ਪੰਮੇ ਨੇ ਇਹ ਗੱਲ ਦੱਸੀ ਨਹੀਂ ਵੀ ਮੁੱਖ ਜਿਹੜੀ ਗੱਲ ਸੀਗੀ ਉਹ ਕੇਸਰੀ ਚੰਦ ਦੇ ਮੁੱਖੋਂ ਗਲਤ ਨਿਕਲੀ ਅਤੇ ਤਾਂ ਜਾ ਕੇ ਮਹਾਰਾਜ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਜੀ। ਕੇਸਰੀ ਚੰਦ ਆਮ ਜਿਹਾ ਬੰਦਾ ਜੀ ਅਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਧਮਕੀ ਦੇ ਰਿਹਾ ਸੀਗਾ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਸਾਰਾ ਕੁਝ ਕੀਤਾ ਸੀਗਾ ਜੀ। ਹੁਣ ਕੀ ਲਾਭ, ਮਹਾਰਾਜ ਨੇ ਸਾਰਾ ਕੁਝ ਕੀਤਾ ਸੀਗਾ ਜੀ। ਹੁਣ ਇਹ ਗੱਲ ਸੁਣ ਕੇ ਭੀਮ ਚੰਦ ਨੂੰ ਬੜਾ ਗੁੱਸਾ ਚੜਿਆ। ਭੀਮ ਚੰਦ ਨੇ ਇੱਕ ਚਿੱਠੀ ਲਿਖੀ ਗੁਰੂ ਸਾਹਿਬ ਨੂੰ ਅਤੇ ਚਿੱਠੀ ਦੇ ਵਿੱਚ ਉਹਨੇ ਇਹ ਗੱਲ ਲਿਖੀ ਵੀ ਗੁਰੂ ਜੀ, ਜਾਂ ਤਾਂ ਵਸਤੂਆਂ ਦੇ ਦਿਓ, ਜਾਂ ਆਨੰਦਪੁਰ ਛੱਡ ਦਿਓ, ਅਤੇ ਜਾਂ ਜੰਗ ਲਈ ਤਿਆਰ ਹੋ ਜਾਓ ਜੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਜਦੋਂ ਚਿੱਠੀ ਪਹੁੰਚੀ, ਕੱਲ੍ਹ ਤੁਸੀਂ ਸਾਰਾ ਪ੍ਰਸੰਗ ਸੁਣਿਆ, ਮਹਾਰਾਜ ਨੇ ਉਹ ਚਿੱਠੀ ਸੁਣੀ, ਸਾਰਿਆਂ ਨੂੰ ਗੁਰੂ ਸਾਹਿਬ ਨੇ ਬਿਠਾ ਲਿਆ ਅਤੇ ਮਹਾਰਾਜ ਸਿੰਘਾਂ ਨੂੰ ਸਿੱਖਾਂ ਨੂੰ ਪੁੱਛਦੇ ਵੀ ਸਿੱਖੋ ਦੱਸੋ ਵਸਤੂਆਂ ਦਈਏ। ਸਿੱਖ ਕਹਿਣ ਲੱਗੇ ਮਹਾਰਾਜ ਨਹੀਂ। ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ, ਕਹਿਣ ਲੱਗੇ ਉਹ ਇੱਥੇ ਇੱਥੇ ਰਹਿਣ। ਮਹਾਰਾਜ ਕਹਿੰਦੇ ਜੰਗ, ਕਹਿਣ ਲੱਗੇ ਮਹਾਰਾਜ ਜੰਗ ਆਪਾਂ ਕਰਾਂਗੇ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬੀਰ ਰੱਸੀ ਚਿੱਠੀ ਲਿਖਾਈ, ਉਸ ਚਿੱਠੀ ਦੇ ਵਿੱਚ ਗੁਰੂ ਸਾਹਿਬ ਨੇ ਜਵਾਬ ਲਿਖਾਇਆ ਵੀ ਆਨੰਦਪੁਰ ਸਾਹਿਬ ਆਪਾਂ ਛੱਡਣਾ ਨਹੀਂ, ਵਸਤੂਆਂ ਤੁਹਾਨੂੰ ਦੇਣੀਆਂ ਨਹੀਂ, ਅਤੇ ਜੰਗ ਕਰਨ ਵਾਸਤੇ ਅਸੀਂ ਤਿਆਰ ਬੈਠੇ, ਇੱਕ ਵਾਰੀ ਸਾਡੇ ਸਾਹਮਣੇ ਆਓ। ਕਹਿਣ ਲੱਗੇ ਨਗਾਰਾ ਜਿਹੜਾ ਉਹ ਗੁਰੂ ਘਰ ਦਾ ਵੱਜਣਾ ਹੀ ਵੱਜਣਾ। ਕਹਿਣ ਲੱਗੇ ਨਗਾਰੇ ਨੂੰ ਕੋਈ ਰੋਕ ਨਹੀਂ ਸਕਦਾ, ਆਪਾਂ ਖੁੱਲ੍ਹਾ ਵਿਚਰਾਂਗੇ। ਕਹਿਣ ਲੱਗੇ ਗੁਰੂ ਘਰ ਦੀ ਸ਼ਾਨ ਇਸੇ ਤਰ੍ਹਾਂ ਰਹਿਣੀ ਆ। ਭੀਮ ਚੰਦ, ਜੇ ਤੂੰ ਕਿਸੇ ਵੀ ਤਰ੍ਹਾਂ ਦੇ ਨਾਲ ਸਾਨੂੰ ਰੋਕ ਸਕਦਾ ਤਾਂ ਰੋਕ ਲੈ ਦੀ। ਇਹ ਚਿੱਠੀ ਭੀਮ ਚੰਦ ਕੋਲ ਪਹੁੰਚੀ। ਭੀਮ ਚੰਦ ਨੇ ਛੇਤੀ ਨਾਲ ਪਹਾੜੀ ਰਾਜੇ ਇਕੱਠੇ ਕੀਤੇ ਵੀ ਆਪਾਂ ਹੁਣ ਜੰਗ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਅਤੇ ਸਾਧ ਸੰਗਤ ਤੁਸੀਂ ਸੁਣਿਆ, ਸਾਰੇ ਰਾਜੇ ਇਕੱਠੇ ਹੋ ਗਏ। ਉੱਥੇ ਫਿਰ ਰਾਜਿਆਂ ਨੇ ਸਲਾਹ ਕੀਤੀ ਵੀ ਭੀਮ ਚੰਦ ਦੇ ਪੁੱਤ ਦਾ ਵਿਆਹ ਨੇੜੇ ਹੈ, ਜੇ ਜੰਗ ਹੋਏਗੀ ਤਾਂ ਰੌਲਾ ਬੜਾ ਪੈਣਾ ਜੀ, ਜੰਗ ਹੋਏਗੀ ਅਤੇ ਵਿਆਹ ਦੇ ਵਿੱਚ ਵਿਘਨ ਪੈ ਜਾਏਗਾ। ਕਿਉਂ? ਜੰਗ ਵਿਆਹ ਦਾ ਸਮਾਂ, ਕੋਈ ਸਾਖ ਸੰਬੰਧੀ ਵੀ ਮਰ ਗਿਆ ਤਾਂ ਬੜੇ ਦੁੱਖ ਵਾਲੀ ਗੱਲ ਹੋਏਗੀ। ਆਪਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਰੀਕਾ ਸੋਚੀਏ ਵੀ ਪਹਿਲਾਂ ਵਿਆਹ ਹੋ ਜਾਏ ਅਤੇ ਫਿਰ ਜੰਗ ਹੋ ਜਾਏ ਜੀ। ਜਿਹੜਾ ਭੀਮ ਚੰਦ ਦਾ ਵਜ਼ੀਰ ਸੀਗਾ ਉਹ ਭੀਮ ਚੰਦ ਨੂੰ ਰੋਕਦਾ ਰਿਹਾ, ਭੀਮ ਚੰਦ ਵੇਖੀ ਕਿਤੇ ਗੁਰੂ ਸਾਹਿਬ ਨਾਲ ਵੈਰ ਨਾ ਪਾ ਬੈਠੀ। ਕਹਿਣ ਲੱਗੇ ਉਹ ਬੜੇ ਵੱਡੇ ਨੇ ਅਤੇ ਤਾਕਤ ਵੀ ਬਹੁਤ ਹੈ, ਆਪਾਂ ਆਪਣੀਆਂ ਫੌਜਾਂ ਦਾ ਮਾਣ ਨਾ ਕਰੀਏ, ਉੱਥੇ ਕੋਈ ਪਤਾ ਨਹੀਂ ਗੁਰੂ ਜੀ ਨੇ ਕਿਹੜੀ ਕਲਾ ਵਰਤਾ ਦੇਣੀ ਹੈ। ਸੋ ਇਹ ਸਾਰਾ ਪ੍ਰਸੰਗ ਸਾਧ ਸੰਗਤ ਜੀ ਆਪ ਜੀ ਨੇ ਸੁਣਿਆ। ਹੁਣ ਸਾਰੇ ਰਾਜੇ ਇਕੱਠੇ ਹੋਏ ਨੇ, ਜਿਹੜੀ ਵਿਚਾਰ ਚੱਲ ਰਹੀ ਹੈ ਉਹ ਬੜੇ ਪਿਆਰ ਦੇ ਨਾਲ ਸੁਣੋ, ਜੋੜੋ ਹੱਥ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ
ਸਾਹਿਬ ਜੀ।
ਸ੍ਰੀ ਵਾਹਿਗੁਰੂ ਜੀ, ਚਤੁਰ ਕਿਰਪਾਲ ਕਟੋਚੀਆ, ਵੱਡ ਬੈਰ ਵਧਾਵਾ।
ਸਤਿ ਸੰਗਤ ਜੀ, ਉੱਥੇ ਬਹੁਤਿਆਂ ਦੇ ਵਿੱਚ ਜਿਹੜਾ ਬੜਾ ਚਲਾਕ ਸੀਗਾ, ਦੋ ਗੱਲਾਂ ਬੰਦਾ ਜਿਹਦਾ ਨਾਮ ਹੈ ਕਿਰਪਾਲ ਚੰਦ ਕਟੋਚੀਆ। ਤੁਸੀਂ ਇਸ ਕਟੋਚੀਏ ਦੇ ਬਾਰੇ ਅੱਗੇ ਵੀ ਸੁਣਿਆ ਸੀਗਾ ਚਾਰ ਪੰਜ ਦਿਨ ਪਹਿਲਾਂ, ਕਟੋਚੀਆ ਦੋਵੇਂ ਪਾਸੇ ਵਗਣ ਵਾਲਾ ਬੰਦਾ ਹੈਗਾ ਜੀ। ਇਹਨੇ ਗੁਰੂ ਸਾਹਿਬ ਨੂੰ ਚਿੱਠੀ ਲਿਖ ਕੇ, ਮਹਾਰਾਜ ਦਾ ਵੀ ਹਮਾਇਤੀ ਬਣਿਆ ਅਤੇ ਭੀਮ ਚੰਦ ਨੂੰ ਚਿੱਠੀ ਲਿਖ ਕੇ ਭੀਮ ਚੰਦ ਦਾ ਵੀ ਹਮਾਇਤੀ ਬਣਿਆ ਸੀਗਾ ਜੀ। ਕਿਰਪਾਲ ਕਟੋਚੀਆ ਉਹ ਵੀ ਪਹੁੰਚਿਆ ਉਹਦੇ ਕੋਲ, ਭੀਮ ਚੰਦ ਕੋਲ, ਅਤੇ ਕਿਰਪਾਲ ਕਟੋਚੀਆ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਰਿਹਾ ਅਤੇ ਸੋਚ ਸੋਚ ਹੈਰਾਨ ਹੋ ਰਿਹਾ ਵੀ ਮੈਂ ਗੱਲ ਤਾਂ ਕਰ ਬੈਠਾ, ਵੈਰ ਤਾਂ ਮੈਂ ਭੀਮ ਚੰਦ ਦਾ ਵਧਾ ਬੈਠਾ, ਪਰ ਜੇ ਕਿਤੇ ਜੰਗ ਹੋ ਗਈ ਤਾਂ ਸਿਪਾਹੀ ਮੇਰੇ ਵੀ ਮਰਨੇ ਨੇ ਜੀ। ਕਿਰਪਾਲ ਕਟੋਚੀਆ ਇਹ ਗੱਲਾਂ ਸੋਚ ਰਿਹਾ। ਹਾਂਜੀ,
ਹਮ ਕੋ ਲੈ ਗੁਰ ਸੋ ਲਰਹਿ, ਇਹ ਹਮ ਨਹਿ ਭਾਵਾ।
ਤੇ ਸਾਨੂੰ ਲੈ ਕੇ, ਨਾਲ ਲੈ ਕੇ ਭੀਮ ਚੰਦ ਗੁਰੂ ਸਾਹਿਬ ਨਾਲ ਲੜਾਈ ਕਰੇਗਾ, ਇਹ ਗੱਲ ਚੰਗੀ ਨਹੀਂ ਹੈ ਕੀ ਕਹਿਣ ਲੱਗਾ। ਕਿਉਂ, ਪਹਿਲਾਂ ਇਹੋ ਹੀ ਚਿੱਠੀ ਲਿਖਦਾ ਸੀ ਵੀ ਲੜ ਅਸੀਂ ਤੇਰੇ ਨਾਲ ਹਾਂ, ਅਤੇ ਹੁਣ ਜਦੋਂ ਨਾਲ ਖਲੋਣ ਦਾ ਸਮਾਂ ਆਇਆ ਅਤੇ ਕਿਰਪਾਲ ਕਟੋਚੀਆ ਜਿਹੜਾ ਨਾ ਜੀ ਦੁਸ਼ਟ, ਇਹ ਸੋਚ ਰਿਹਾ ਵੀ ਨਾਲ ਖਲੋਤਾ ਅਤੇ ਗੱਲ ਬਣਨੀ ਕੋਈ ਨਹੀਂ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੰਗ ਕਰਕੇ ਅਤੇ ਸਾਡਾ ਸੌਰ ਨਾ ਕੁਝ ਨਹੀਂ ਹੈਗਾ ਜੀ, ਸਾਡਾ ਸੌਰ ਨਾ ਕੁਝ ਨਹੀਂ। ਕਿਰਪਾਲ ਕਟੋਚੀਆ ਸੋਚ ਰਿਹਾ ਵੀ ਮੈਂ ਕਹਿ ਤੇ ਬੈਠਾ, ਪਰ ਜੇ ਅਸੀਂ ਗੁਰੂ ਸਾਹਿਬ ਨਾਲ ਲੜੀਏ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ। ਹਾਂਜੀ,
ਚਹਿਤ ਹਟਾਵਨ ਕੋਰ ਦੇ ਕਹਿ ਸਭਾ ਮਝਾਰਾ।
ਹੁਣ ਕਿਰਪਾਲ ਕਟੋਚੀਆ ਦੂਜੇ ਪਾਸੇ ਵਗਣ ਨੂੰ ਤਿਆਰ ਹੋ ਗਿਆ ਜੀ। ਇਹੋ ਜਿਹੇ ਬੰਦਿਆਂ ਦਾ ਨਾ ਜੀ ਕੋਈ ਦੀਨ ਮਜ਼ਹਬ ਨਹੀਂ ਹੁੰਦਾ ਜੀ। ਹਾਂਜੀ, ਜਿਹੜੇ ਬੰਨੇ ਪਾਲਾ ਪੱਲੜਾ ਵੇਖਣ ਉੱਧਰ ਹੀ ਹੋ ਜਾਂਦੇ ਜੀ। ਕਿਰਪਾਲ ਕਟੋਚੀਆ ਭੀਮ ਚੰਦ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਕਹਿਣ ਲੱਗਾ,
ਅਬ ਤੋ ਇਵੇਂ ਹੀ ਰਹਿਣ ਦੇ ਹੋ ਛੇ ਰੋਹ ਨਹਿਰਾਰਾ।
ਬੋਲੀ ਬੜੀ ਮਿੱਠੀ ਹੈ ਜੀ ਕਿਰਪਾਲ ਕਟੋਚੀਏ ਦੀ ਨਾ ਜੀ, ਬੋਲਦਾ ਬੜਾ ਮਿੱਠਾ ਹੋ ਕੇ ਹੈ। ਹਾਂਜੀ, ਬਹੁਤੇ ਕਪਟੀਆਂ ਦੀ ਪਛਾਣ ਇਸ ਤਰ੍ਹਾਂ ਦੀ ਹੁੰਦੀ ਹੈ, ਉਹ ਉੱਤੋਂ ਉੱਤੋਂ ਬਹੁਤ ਮਿੱਠਾ ਹੋ ਕੇ ਬੋਲਣਗੇ। ਮਿੱਠਾ ਜੀ ਕਿਰਪਾਲ ਕਟੋਚੀਆ, ਤੇ ਕਹਿਣ ਲੱਗਾ ਭੀਮ ਚੰਦ ਹੁਣ ਜੰਗ ਕਰਨੀ ਚੰਗੀ ਗੱਲ ਨਹੀਂ ਹੈਗੀ। ਹਾਂਜੀ,
ਰਚੀਏ ਹੈ ਉਤਸਵ ਵਿਆਹ ਕੋ ਪੁਰਬ ਉਹ ਸਭ ਕਾਜਾ।
ਹੁਣ ਤੇ ਵਿਆਹ ਦਾ ਸਮਾਂ, ਤੁਹਾਡੇ ਪੁੱਤ ਦਾ ਵਿਆਹ ਆ, ਤੇ ਜੇ ਲਾਗੇ ਜੰਗ ਸ਼ੁਰੂ ਕਰ ਦਿੱਤੀ ਤੇ ਧਿਆਨ ਨਾ ਵਿਆਹ ਵਿੱਚ ਰਹਿਣਾ ਨਾ ਜੰਗ ਵਿੱਚ ਰਹਿਣਾ। ਕਹਿਣ ਲੱਗਾ ਜੰਗਾਂ ਲਾਉਣੀਆਂ ਕਿਹੜੀਆਂ ਸੌਖੀਆਂ ਹੁੰਦੀਆਂ ਜੀ। ਹਾਂਜੀ, ਕਹਿਣ ਲੱਗਾ ਵਿਆਹ ਦਾ ਸਮਾਂ ਹੈ ਤੇ ਤੁਸੀਂ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਧਿਆਨ ਦਿਓ ਤੇ ਜੰਗ ਫਿਰ ਆਪਾਂ ਕਰ ਲਵਾਂਗੇ ਜੀ। ਵੇਖ ਲਓ ਪਹਿਲਾਂ ਕਿਵੇਂ ਕਹਿੰਦਾ ਸੀਗਾ, ਕਰੋ ਜੰਗ ਅਸੀਂ ਤੁਹਾਡੇ ਨਾਲ ਹਾਂ, ਤੇ ਹੁਣ ਜਦੋਂ ਸਮਾਂ ਆਇਆ ਤੇ ਫੁੱਸ ਨਿਕਲਿਆ ਜੀ। ਹਾਂਜੀ,
ਜਸ ਲਿਹੋ ਦੇ ਕਰ ਦਰਬ ਕੋ ਮਿਲ ਹੈ ਗਨ ਰਾਜਾ।
ਕਹਿਣ ਲੱਗਾ ਜਸ ਲਿਹੋ ਦੇ ਕਰ ਦਰਬ ਕੋ ਮਿਲ ਹੈ ਗਨ ਰਾਜਾ, ਖੂਬ ਮਾਇਆ ਖਰਚੋ, ਤੁਹਾਡੀ ਇੱਜ਼ਤ ਹੋਵੇ ਆਸੇ ਪਾਸੇ, ਹੁਣ ਤੁਹਾਨੂੰ ਕਈ ਰਾਜਿਆਂ ਨੇ ਵਿਆਹ ਦੇ ਵਿੱਚ ਮਿਲਣਾ ਤੇ ਤੁਸੀਂ ਕਿਸੇ ਪ੍ਰਕਾਰ ਨਾਲ ਜੰਗ ਦਾ ਖਿਆਲ ਆਪਣੇ ਮਨ ਚੋਂ ਟਾਲ ਦਿਓ। ਕਹਿਣ ਲੱਗਾ ਹਾਂਜੀ,
ਤਹਾਂ ਮੰਤਰ ਗਿਣ ਸਭਨ ਸੋਂ ਕਰ ਲਿਹੋ ਸਹਾਈ।
ਤੇ ਉੱਥੇ ਇੱਕ ਵਾਰੀ ਵਿਆਹ ਹੋ ਲੈਂਦੋ, ਰਾਜੇ ਆਪਣੇ ਕੋਲ ਬਹੁਤ ਇਕੱਠੇ ਹੋਣੇ ਨੇ, ਮੰਤਰੀ ਬਹੁਤ ਇਕੱਠੇ ਹੋਣੇ ਨੇ, ਅਸੀਂ ਉਹਨਾਂ ਨਾਲ ਸਲਾਹ ਕਰ ਲਵਾਂਗੇ ਰਾਜਿਆਂ ਦੇ ਨਾਲ ਵੀ ਜੰਗ ਕਿਵੇਂ ਲੜਨੀ ਹੈ। ਤੇ ਕਿਤੇ ਕਿਤੇ ਤੇ ਵਿੱਚ ਵਿੱਚ ਇਹ ਵੀ ਕਹਿ ਰਿਹਾ ਵੀ ਜੇ ਮੌਕਾ ਬਣੇਗਾ ਤੇ ਆਪਾਂ ਗੁਰੂ ਜੀ ਨਾਲ ਵੀ ਸਲਾਹ ਕਰ ਲਵਾਂਗੇ। ਗੱਜ ਕੇ ਆਖੋ ਵਾਹਿਗੁਰੂ, ਕਿਉਂ ਲੜਨ ਜੋਗਾ ਨਹੀਂ ਨਾ ਜੀ ਹੈਗਾ ਜੀ। ਹਾਂਜੀ, ਤੇ ਕਹਿਣ ਲੱਗਾ ਜੇ ਮੌਕਾ ਬਣੇਗਾ ਤੇ ਕਿਤੇ ਗੁਰੂ ਜੀ ਨਾਲ ਵੀ ਸਲਾਹ ਕਰ ਲਵਾਂਗੇ। ਹਾਂਜੀ,
ਫਤਿਹ ਸ਼ਾਹ ਆਦਿਕ ਸਕਲ ਜਿਮ ਦੇਹ ਬਤਾਈ।
ਬਾਕੀ ਫਤਿਹ ਸ਼ਾਹ ਨਾਲ ਆਪਣੇ ਕੁੜਮ ਨਾਲ ਵੀ ਸਲਾਹ ਕਰੋ, ਜਦੋਂ ਉਹਨੂੰ ਪਤਾ ਲੱਗਾ ਵੀ ਤੁਹਾਡੀ ਜੰਗ ਗੁਰੂ ਜੀ ਦੇ ਨਾਲ ਲੱਗਣ ਵਾਲੀ, ਤੋਰੇ ਮਨ ਤੇ ਕੀ ਬੀਤੇਗੀ, ਮਤਲਬ ਇਹਦੇ ਮਨ ਘੜਤ ਗੱਲਾਂ ਨੇ ਸਾਰੀਆਂ ਜੀ, ਵੀ ਹੁਣ ਜੰਗ ਰੁਕ ਜਾਵੇ ਕਿਸੇ ਤਰੀਕੇ ਦੇ ਨਾਲ। ਕਹਿਣ ਲੱਗਾ ਛੇਤੀ ਛੇਤੀ ਸੋਚੋ, ਤੇ ਮੈਂ ਤੇ ਕਹਿੰਦਾ ਵੀ ਅਜੇ ਜੰਗ ਨਾ ਹੀ ਕਰੋ। ਕਹਿਣ ਲੱਗਾ ਹਾਂਜੀ,
ਸਖਾ ਸੰਬੰਧੀ ਕਿਤਕ ਪ੍ਰੇ ਸਗਰੇ ਹਿਤਕਾਰੀ।
ਗੱਜ ਕੇ ਆਖੋ ਵਾਹਿਗੁਰੂ, ਕਿਉਂ ਅਜੇ ਤੁਹਾਡੇ ਮਿੱਤਰਾਂ ਨੇ ਇਕੱਠੇ ਹੋਣਾ, ਅਜੇ ਤੁਹਾਡੇ ਪਿਆਰੇ ਰਿਸ਼ਤੇਦਾਰਾਂ ਨੇ ਇਕੱਠੇ ਹੋਣਾ, ਤੇ ਵਿੱਚੇ ਜੰਗ ਲੱਗ ਗਈ ਤੇ ਕੰਮ ਖਰਾਬ ਹੋ ਜਾਏਗਾ। ਹਾਂਜੀ,
ਪੁੰਨ ਜਿਮ ਚਾਹੇ ਤਿਮ ਕਰ ਹੈ ਹੋਏ ਦਲ ਬਲ ਭਾਰੀ।
ਇੱਕ ਵਾਰੀ ਵਿਆਹ ਹੋ ਲੈਂਦੇ ਹੋ ਫਿਰ ਜਿਵੇਂ ਆਖੋਗੇ ਉਵੇਂ ਕਰਾਂਗੇ ਕਹਿਣ ਲੱਗੇ। ਹਾਂਜੀ,
ਸੁਣ ਕਿਰਪਾਲ ਕੇ ਮੰਤਰ ਕੋ ਸਭ ਹੁਣ ਸਰਾਹਾ,
ਤੇ ਗੱਜ ਕੇ ਆਖੋ ਵਾਹਿਗੁਰੂ। ਕਿਰਪਾਲ ਕਟੋਚੀਆ ਮੂੰਹ ਦਾ ਮਿੱਠਾ ਬੜਾ ਸੀ ਨਾ ਜੀ, ਇਸ ਸਮੇਂ ਗੱਲ ਵੀ ਠੀਕ ਕਰ ਰਿਹਾ ਸੀਗਾ ਜੀ। ਇਸ ਕਰਕੇ ਜਿੰਨੇ ਲਾਗੇ ਮੰਤਰੀ ਸਨ, ਇੱਕ ਦੋ ਰਾਜੇ ਜਿਹੜੇ ਇਕੱਠੇ ਹੋਏ ਸੀਗੇ, ਉਹ ਸਾਰੇ ਕਹਿਣ ਲੱਗੇ ਵੀ ਕਿਰਪਾਲ ਕਟੋਚੀਆ ਗੱਲ ਠੀਕ ਕਰਦਾ। ਕਹਿਣ ਲੱਗੇ ਇਸ ਸਮੇਂ ਪੁੱਤ ਦਾ ਵਿਆਹ ਰੱਖਿਆ ਤੇ ਜੇ ਜੰਗ ਕਰਾਂਗੇ ਤੇ ਕੰਮ ਖਰਾਬ ਹੋਏਗਾ। ਹਾਂਜੀ,
ਰਾਜਨੀਤੀ ਕੀ ਰੀਤ ਇਹ ਮਨੋ ਮਨ ਮਾਹਾ,
ਰਾਜਨੀਤੀ ਦੀ ਇਹੋ ਹੀ ਰੀਤੀ ਹੈ ਵੀ ਜਦੋਂ ਬੰਦੇ ਨੇ ਜੰਗ ਕਰਨਾ ਉਰੋਂ ਪੂਰਾ ਵਿਹਲ ਹੋਵੇ ਉਹਨੂੰ ਜੀ। ਹੈ ਇਹ ਨੀ ਵੀ ਲਾਗੇ ਹੋਰ ਕੰਮ ਚੱਲਦੇ ਹੋਣ ਤੇ ਬੰਦੇ ਨੇ ਜੰਗ ਰੱਖੀ ਹੋਵੇ। ਹਾਂਜੀ,
ਕਹੇ ਸਭਨ ਕੇ ਕੋਪ ਕੋ ਮਨ ਤੇ ਤਜ ਦੀਨਾ,
ਜਦੋਂ ਸਾਰਿਆਂ ਨੇ ਇਸ ਤਰ੍ਹਾਂ ਆਖਿਆ ਤੇ ਫਤਿਹ ਸ਼ਾਹ ਜਿਹੜਾ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਨਾ ਜੀ, ਉਹ ਵਾਹਿਗੁਰੂ ਭੀਮ ਚੰਦ, ਉਹਨੇ ਆਪਣੇ ਮਨ ਦਾ ਗੁੱਸਾ ਕੁਝ ਸਮੇਂ ਲਈ ਛੱਡ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਜੇ ਸਦਾ ਲਈ ਛੱਡ ਦਿੰਦਾ ਤੇ ਸੁਖੀ ਰਹਿ ਜਾਣਾ ਹੈਗਾ ਜੀ। ਕੁਝ ਸਮੇਂ ਲਈ ਉਹਨੇ ਆਪਣੇ ਮਨ ਦਾ ਗੁੱਸਾ ਛੱਡ ਦਿੱਤਾ ਜੀ। ਹਾਂਜੀ,
ਭੀਮ ਚੰਦ ਮਾਨਿਓ ਕਹਿਓ ਉਦਮ ਨਹਿ ਕੀਨਾ,
ਤੇ ਭੀਮ ਚੰਦ ਉਹਨਾਂ ਦੀ ਕਹੀ ਹੋਈ ਗੱਲ ਮੰਨ ਗਿਆ ਸਾਰਿਆਂ ਦੇ, ਤੇ ਜੰਗ ਦਾ ਉਦਮ ਕਰਨਾ ਛੱਡ ਤਾ। ਇਹ ਵੀ ਆਪਣੇ ਮਤਲਬ ਵਾਸਤੇ ਜੀ, ਉਹਨੇ ਵੀ ਮੇਰੇ ਪੁੱਤ ਦੇ ਵਿਆਹ ਵਿੱਚ ਵਿਘਨ ਨਾ ਪਏ ਇਸ ਗੱਲ ਵਾਸਤੇ, ਨਹੀਂ ਤੇ ਜੰਗ ਕਰਨ ਨੂੰ ਇਹਦਾ ਮਨ ਅਜੇ ਵੀ ਅੰਦਰੋਂ ਤਿਆਰ ਹੀ ਹੈ। ਹਾਂਜੀ,
ਫਸਿਓ ਵਿਆਹ ਕੇ ਕਾਜ ਮਹਿ ਬਹੁ ਮੇਲ ਬੁਲਾਏ,
ਹੁਣ ਫਸ ਗਿਆ ਨਾ ਜੀ, ਥੋੜੇ ਦਿਨਾਂ ਨੂੰ ਵਿਆਹ ਆ, ਮੇਲ ਬਹੁਤ ਜ਼ਿਆਦਾ ਪਰਿਵਾਰ ਇਹਦੇ ਘਰ ਵਿੱਚ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ, ਮਨ ਵਿੱਚ ਸੋਚਦਾ ਕਰਾਂ ਕਿ ਉਧਰੋਂ ਵੰਗਾਰ ਮੈਂ ਚਿੱਠੀ ਵੀ ਭੇਜਤੀ ਹੈ, ਜਵਾਬੀ ਚਿੱਠੀ ਵੀ ਆ ਗਈ ਹੈ, ਜੇ ਜੰਗ ਨਹੀਂ ਕਰਦਾ ਤੇ ਲੋਕਾਂ ਕਹਿਣਾ ਵੀ ਭੀਮ ਚੰਦ ਡਰਪੋਕ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਉਂ, ਮਹਾਰਾਜ ਨੇ ਤੇ ਕਿਹਾ ਵੀ ਜੇ ਤੈਨੂੰ ਬਹੁਤਾ ਚਾਹ ਤੇ ਆ ਜਾ ਫੌਜਾਂ ਲੈ ਕੇ, ਤੇ ਪਰ ਹੁਣ ਕਰੇ ਕੀ, ਵਿਆਹ ਤਰਿਆ ਪਿਆ, ਜਾਵੇ ਕਿਸ ਪਾਸੇ ਜੀ, ਦੋਵੇਂ ਪਾਸੇ ਫਸਿਆ ਪਿਆ ਜੀ ਉਹ। ਹਾਂਜੀ,
ਬ੍ਰਿੰਦ ਸੰਬੰਧੀ ਜਿਤ ਕਿਤੋਂ ਉਤਲਾਵਤ ਆਏ,
ਬਹੁਤ ਸਾਰੇ ਸੰਬੰਧੀ ਘਰ ਵਿੱਚ ਆ ਕੇ ਪਹੁੰਚ ਗਏ ਸੀਗੇ ਭੀਮ ਚੰਦ ਦੇ। ਮਨ ਵਿੱਚ ਸੋਚਦਾ ਵੀ ਜੇ ਜੰਗ ਆਰੰਭ ਹੋ ਗਈ, ਇਹਨਾਂ ਦੀ ਵਿੱਚ ਨਾ ਮੌਤ ਹੋ ਜਾਏ ਕਿਤੇ। ਹਾਂਜੀ,
ਜੇਤਕ ਗਿਰਪਤ ਤਹਿ ਹੁਤੇ ਨਿਰਪ ਕੇ ਹਿਤਕਾਰੀ,
ਹਾਂਜੀ,
ਬਹੁਤ ਸੰਬੰਧੀ ਸਭ ਆਏ ਸੈਨਾ ਸੰਗ ਸਾਰੀ,
ਬਾਕੀ ਬਹੁਤ ਸਾਰੇ ਰਾਜੇ ਵਹਿੰਦਿਆਂ ਵਹਿੰਦਿਆਂ ਆਪਣੀਆਂ ਫੌਜਾਂ ਲੈ ਕੇ ਭੀਮ ਚੰਦ ਦੇ ਕੋਲ ਪਹੁੰਚ ਗਏ ਜੀ। ਹਾਂਜੀ,
ਗੁਰਸੋ ਧਾਰ ਵਿਰੋਧ ਕੋ ਦਿੱਡ ਮੂਰਖ ਮਾਨੀ,
ਇਸ ਮੂਰਖ ਨੇ ਜੰਗ ਨਾ ਕਰਨ ਦਾ ਖਿਆਲ ਤੇ ਬਣਾਇਆ ਕੁਝ ਸਮੇਂ ਵਾਸਤੇ, ਪਰ ਮਨ ਵਿੱਚੋਂ ਵਿਰੋਧ ਨਹੀਂ ਛੱਡਿਆ ਜੀ ਇਹਨੇ ਦੀ। ਮਨ ਵਿੱਚ ਇਹੋ ਹੈਗਾ ਵੀ ਜਦੋਂ ਵਿਹਲ ਦਾ ਸਮਾਂ ਮਿਲੇਗਾ ਤੇ ਮੈਂ ਮਹਾਰਾਜ ਨਾਲ ਜੰਗ ਕਰਾਂਗਾ, ਜਦੋਂ ਵਿਹਲ ਦਾ ਸਮਾਂ ਮਿਲੇਗਾ। ਇਹ ਮੂਰਖ ਬੰਦਾ ਗੁਰੂ ਸਾਹਿਬ ਨੂੰ ਜਾਣਦਾ ਨਹੀਂ ਹੈਗਾ ਸੰਗਤ ਜੀ। ਜੇ ਕਿਤੇ ਮਹਾਰਾਜ ਤੇ ਸ਼ਰਧਾ ਰੱਖਦਾ, ਪ੍ਰੇਮ ਰੱਖਦਾ, ਇਸੇ ਭੀਮ ਚੰਦ ਨੇ ਆਪਣੀਆਂ ਕੁੱਲਾਂ ਤਾਰ ਲੈਣੀਆਂ ਹੈਗੀਆਂ ਜੀ, ਇਹਦੀਆਂ ਕੁੱਲਾਂ ਤਰ ਜਾਣੀਆਂ ਸੀਗੀਆਂ, ਪਰ ਸ਼ਰਧਾ ਨਹੀਂ ਰੱਖੀ ਤੇ ਵੈਰ ਭਾਵ ਮਨ ਵਿੱਚ ਰੱਖਿਆ ਜੀ, ਵੈਰ ਭਾਵ ਰੱਖਿਆ ਤੇ ਸਤਸੰਗਤ ਜੀ ਕੁਝ ਵੀ ਨਹੀਂ ਖੱਟਿਆ ਜੀ। ਗੱਜ ਕੇ ਆਖੋ, ਕੁਝ ਵੀ ਨਹੀਂ ਖੱਟ ਸਕਿਆ ਜੀ, ਕੁਝ ਵੀ ਨਹੀਂ ਖੱਟ ਸਕਿਆ। ਜੇ ਉਹ ਕਲਗੀਧਰ ਨਾਲ ਪਿਆਰ ਕਰਦਾ ਤੇ ਮਰਨੇ ਵਾਰੇ ਨਿਆਰੇ ਕਰ ਦੇਣੇ ਸੀਗੇ ਇਹਦੇ ਜੀ। ਕਿਉਂ, ਗੁਰੂ ਘਰ ਵਿੱਚ ਪਿਆਰ ਵਾਲਿਆਂ ਨੂੰ ਬੜਾ ਮਾਣ ਮਿਲਦਾ ਸਤਸੰਗਤ ਜੀ, ਬੜਾ ਮਾਣ ਮਿਲਦਾ। ਹੁਣੇ ਮਨ ਵਿੱਚੋਂ ਵੈਰ ਨਹੀਂ ਛੱਡ ਰਿਹਾ ਜੀ, ਤੇ ਇਹੋ ਹੀ ਗੱਲ ਇਹਦੇ ਮਨ ਵਿੱਚ ਹੈ, ਸਮਾਂ ਆਉਣ ਤੇ ਮੈਂ ਸਾਰਾ ਕੰਮ ਕਰਾਂਗਾ ਜ਼ਰੂਰ। ਹਾਂਜੀ,
ਚਹਿਤ ਲਿਓ ਪਲਟਾ ਪੁਨਹ ਕਰ ਚਮੂ ਮਹਾਨੀ,
ਸਮਾਂ ਆਉਣ ਤੇ ਇਹ ਮੈਂ ਜੰਗ ਕਰਾਂਗਾ ਬਹੁਤ ਵੱਡੀ, ਤੇ ਗੁਰੂ ਜੀ ਕੋਲੋਂ ਬਦਲਾ ਲਵਾਂਗਾ। ਮੈਨੂੰ ਤੇਰੀਆਂ ਗੱਲਾਂ ਬੋਲਦਿਆਂ ਡਰ ਲੱਗਦਾ, ਸੱਚੀ ਗੱਲ ਹੈ। ਕਿਉਂ, ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੋਲ ਰਹੇ ਹਾਂ ਤੇ ਲੱਖਾਂ ਕਰੋੜਾਂ ਲੋਕਾਂ ਨੇ ਗੱਲਾਂ ਸੁਣਨੀਆਂ ਜੀ, ਤੇ ਭੀਮ ਚੰਦ ਬੋਲ ਰਿਹਾ, ਸਾਡੇ ਮੁੱਖੋਂ ਗੱਲ ਨਾ ਹੀ ਨਿਕਲੇ ਤਾਂ ਚੰਗੀ ਗੱਲ ਹੈਗੀ ਜੀ। ਬੜਾ ਡਰ ਲੱਗਦਾ, ਦੁਸ਼ਟਾਂ ਪਾਪੀਆਂ ਦੀ ਬੋਲੀ ਬੋਲਣ ਤੋਂ ਡਰਨਾ ਚਾਹੀਦਾ, ਪਰ ਜੇ ਗੱਲਾਂ ਸਾਧ ਸੰਗਤ ਜੀ ਸੁਣਾਈਆਂ ਨਾ ਤੇ ਲੜੀ ਵੀ ਨਹੀਂ ਜੁੜਦੀ ਸੀ। ਭੀਮ ਚੰਦ ਇਸ ਤਰੀਕੇ ਨਾਲ ਕਈ ਗੱਲਾਂ ਮਨ ਵਿੱਚ ਸੋਚਦਾ ਤੇ ਮਨ ਵਿੱਚ ਫੁਰਨਾ ਬਣਾਇਆ ਵੀ ਵਿਆਹ ਤੋਂ ਬਾਅਦ ਜੰਗ ਕਰਾਂਗਾ। ਹਾਂਜੀ,
ਦੋਹਰਾ ਇਤ ਕਲਗੀ ਤਰ ਤਰਨ ਬਏ ਸੁੰਦਰ ਰੂਪ ਸੁਹਾਏ।
ਹੁਣ ਆਨੰਦਪੁਰ ਸਾਹਿਬ ਸੁਰਤੀਆਂ ਲੈ ਕੇ ਆਓ, ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਆਨੰਦਪੁਰ ਸਾਹਿਬ ਵਿੱਚ ਜਵਾਨੀ ਦੀ ਉਮਰ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਆ ਚੁੱਕੇ ਨੇ। ਹਾਂਜੀ,
ਜਪ ਤੇ ਪੰਮਾ ਕੇਸਰੀ ਮਾਰਦੇ ਉਹ ਨਿਕਸਾਏ।
ਬੜਾ ਸੋਹਣਾ ਸੱਚੇ ਪਾਤਸ਼ਾਹ ਜੀ ਦਾ ਰੂਪ ਹੈ ਤੇ ਜਦੋਂ ਦਾ ਪੰਮਾ ਤੇ ਕੇਸਰੀ ਚੰਦ ਆਨੰਦਪੁਰ ਸਾਹਿਬ ਉਹ ਗਏ ਨੇ ਨਾ।
ਤਬ ਤੇ ਜੰਗ ਸਮਾਜ ਕੋ ਅਧਿਕਾਏ ਵਧਾਵੇ ਹੈ।
ਉਰੋਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਯੁੱਧ ਦਾ ਸਮਾਨ ਬੜਾ ਵਧਾ ਲਿਆ ਜੀ। ਜਦੋਂ ਦਾ ਉਹ ਗਏ ਨਾ ਜੀ ਰੋਂਦੇ ਧੋਂਦੇ ਤੇ ਜਦੋਂ ਦਾ ਮਹਾਰਾਜ ਨੇ ਚਿੱਠੀ ਦਾ ਜਵਾਬ ਭੇਜਿਆ ਉਦੋਂ ਦਾ ਸੱਚੇ ਪਾਤਸ਼ਾਹ ਨੇ ਜੰਗ ਯੁੱਧ ਦਾ ਸਮਾਨ ਵਧਾ ਲਿਆ ਜੀ। ਹਾਂਜੀ,
ਤਿਆਰੀ ਸ਼ਸਤਰ ਤੁਰੰਗ ਕੀ ਨੀਕੇ ਕਰਵਾਵੇ ਹੈ।
ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦੀ ਤਿਆਰੀ, ਘੋੜਿਆਂ ਦੀ ਤਿਆਰੀ, ਕਿਉਂ ਇਹਨਾਂ ਚੀਜ਼ਾਂ ਦੀ ਜੰਗ ਵਿੱਚ ਲੋੜ ਬੜੀ ਹੁੰਦੀ ਜੀ। ਘੋੜਿਆਂ ਦੀ ਤੇ ਸ਼ਸਤਰਾਂ ਦੀ ਤਿਆਰੀ ਕਰਕੇ ਸੱਚੇ ਪਾਤਸ਼ਾਹ ਪਹਿਲਾਂ ਹੀ ਬੈਠੇ ਨੇ। ਹਾਂਜੀ,
ਬਖਸ਼ਤ ਹੈ ਗਣ ਸੁਪਟ ਕੋ ਬਹੁ ਦੇ ਉਤਸਾਹ।
ਜਿਹੜਾ ਵਧੀਆ ਸੂਰਮਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਸਦਾ, ਸੱਚੇ ਪਾਤਸ਼ਾਹ ਉਹਨੂੰ ਘੋੜੇ ਤੇ ਸ਼ਸਤਰ ਦਿੰਦੇ ਹਨ। ਹਾਂਜੀ,
ਛੁਟੈ ਤੁਫੰਗਨ ਕੀ ਸ਼ਲਖ ਬੜ ਨਾ ਦੇ ਉਠਾਹ।
ਤੇ ਗੋਲੀਆਂ ਚਲਾਉਣ ਦੀ ਪ੍ਰੈਕਟਿਸ ਕਰਦੇ, ਤੀਰ ਚਲਾਉਣ ਦੀ ਪ੍ਰੈਕਟਿਸ ਕਰਦੇ, ਇੱਧਰ ਆਨੰਦਪੁਰ ਸਾਹਿਬ ਵਿੱਚ ਜੰਗ ਦੀ ਪੂਰੀ ਤਿਆਰੀ ਹੋਈ ਹੋਈ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਵੀ ਮਹਾਰਾਜ ਨੇ ਹਮਲਾ ਕਰਨ ਜਾਣਾ, ਕੇਵਲ ਜਦੋਂ ਉਹਨਾਂ ਨੇ ਹਮਲਾ ਕਰਨ ਆਉਣਾ ਉਹਨਾਂ ਨੂੰ ਰੋਕਣ ਵਾਸਤੇ ਤਿਆਰੀ ਹੋਈ ਹੋਈ ਹੈ ਜੀ, ਰੋਕਣ ਵਾਸਤੇ ਤਿਆਰੀ ਹੋਈ ਹੋਈ ਹੈ। ਤੇ ਦੂਜੇ ਪਾਸੇ ਉਹਨਾਂ ਦੇ ਫਸ ਗਿਆ ਜੀ ਭੀਮ ਚੰਦ, ਵੀ ਹੁਣ ਮੈਂ ਵਿਆਹ ਕਰਾਂ ਕਿ ਜੰਗ ਕਰਾਂ ਜੀ। ਹਾਂਜੀ,
ਕਰੇ ਪ੍ਰਤੀਖਣ ਛਤਰ ਕੀ ਜਿਮ ਪਾਹੁਣ ਆਵੇ।
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਤਰ੍ਹਾਂ ਭੀਮ ਚੰਦ ਦੀਆਂ ਫੌਜਾਂ ਨੂੰ ਉਡੀਕ ਰਹੇ ਨੇ ਜਿਵੇਂ ਕੋਈ ਪ੍ਰਾਹੁਣਿਆਂ ਨੂੰ ਉਡੀਕਦਾ ਹੁੰਦਾ। ਸਾਧ ਸੰਗਤ ਜੀ, ਜਿਵੇਂ ਕੋਈ ਪ੍ਰਾਹੁਣਿਆਂ ਨੂੰ ਉਡੀਕਦਾ ਹੁੰਦਾ ਨਾ ਵੀ ਆਉਣ ਤੇ ਆਓ ਭਗਤ ਕਰੀਏ ਉਹਨਾਂ ਦੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫੌਜਾਂ ਨੂੰ ਉਡੀਕਦੇ ਵੀ ਆਉਣ, ਭੀਮ ਚੰਦ ਦੀ ਫੌਜ ਆਵੇ ਤੇ ਉਹਨਾਂ ਦੀ ਆਓ ਭਗਤ ਕਰੀਏ। ਹੁਣ ਇੱਥੋਂ ਹੀ ਦੱਸੋ ਵੀ ਸੂਰਮਾ ਕੌਣ ਹੋਇਆ ਜੀ? ਹੈਂ, ਭੀਮ ਚੰਦ ਤੇ ਫਸਿਆ ਪਿਆ ਜੀ ਆਪਣੇ ਕੰਮ ਵਿੱਚ ਜੀ, ਤੇ ਸੂਰਮੇ ਸੱਚੇ ਪਾਤਸ਼ਾਹ ਮਹਾਰਾਜ ਉਡੀਕ ਰਹੇ ਜੀ ਉਹਨਾਂ ਨੂੰ। ਹਾਂਜੀ,
ਇਤ ਜ਼ਿਆਫਤ ਤਿਆਰੀ ਕਰਤ ਜੋ ਚਾਹੇ ਮੰਗਾਵੇ।
ਤੇ ਸੱਚੇ ਪਾਤਸ਼ਾਹ ਪ੍ਰਾਹੁਣਾਚਾਰੀ ਵਾਸਤੇ ਸਮਾਨ ਵੀ ਇਕੱਠਾ ਕਰੇ ਬੈਠੇ ਜੀ। ਹਾਂਜੀ, ਕਿਸੇ ਸਿਆਣੇ ਪ੍ਰਾਹੁਣੇ ਨੇ ਆਉਣਾ ਹੋਵੇ ਨਾ ਤੇ ਮਠਿਆਈਆਂ ਮੰਗਵਾਈ ਦੀਆਂ, ਜਲੇਬੀਆਂ ਮੰਗਵਾਈ ਦੀਆਂ, ਸ਼ੱਕਰਪਾਰੇ ਮੰਗਵਾਈ ਦੇ, ਕਈ ਕੁਝ ਕਰੀਦਾ। ਤੇ ਸੱਚੇ ਪਾਤਸ਼ਾਹ ਨੇ ਫੌਜਾਂ ਦੀ ਪ੍ਰਾਹੁਣਾਚਾਰੀ ਵਾਸਤੇ ਵੀ ਪੂਰੀ ਤਿਆਰੀ ਕੀਤੀ। ਸੁਣੋ ਕੀ ਤਿਆਰੀ ਕੀਤੀ ਮਹਾਰਾਜ ਨੇ। ਹਾਂਜੀ,
ਤੇ ਗੇ ਘੇਵਰ ਸਿਪਰ ਕੋ ਬਨਵਾਏ ਰਕੇਬੀ।
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪੂੜੀਆਂ ਵੀ ਮਹਾਰਾਜ ਨੇ ਕੱਢ ਕੇ ਰੱਖੀਆਂ ਜੀ। ਹਾਂਜੀ, ਇਹਨਾਂ ਵਾਸਤੇ ਪੂੜੀਆਂ ਕੱਢ ਕੇ ਰੱਖੀਆਂ, ਭਾਵ ਤੇਗਾਂ ਤਿੱਖੀਆਂ ਕਰਾ ਕੇ ਰੱਖੀਆਂ ਮਹਾਰਾਜ ਨੇ ਜੀ। ਹਾਂਜੀ, ਇਹ ਜਿਹੜੇ ਆ ਰਹੇ ਨੇ ਨਾ ਪ੍ਰਾਹੁਣੇ ਜੰਗ ਵਾਲੇ, ਮਹਾਰਾਜ ਨੇ ਉਹਨਾਂ ਵਾਸਤੇ ਕਹਿੰਦੇ ਮਾਨੋ ਪੂੜੀਆਂ ਕੱਢ ਕੇ ਰੱਖੀਆਂ ਹੁਣ ਤੇ ਅੱਗੇ ਤਿੱਖੇ ਕਰਾ ਕੇ ਰੱਖੇ ਸੱਚੇ ਪਾਤਸ਼ਾਹ ਨੇ। ਹਾਂਜੀ,
ਗੁਲਕਾਂ ਸ਼ੱਕਰ ਪਾਰੀਆਂ ਗਣ ਕਰ ਹੈ ਦੈਬੀ।
ਸ਼ੱਕਰ ਪਾਰੇ ਵੀ ਤਿਆਰ ਰੱਖੇ ਮਹਾਰਾਜ ਨੇ, ਗੱਜ ਕੇ ਆਖੋ ਵਾਹਿਗੁਰੂ। ਸ਼ੱਕਰ ਪਾਰੇ ਕੀ ਆ? ਗੋਲੀਆਂ। ਮਹਾਰਾਜ ਨੇ ਉਹ ਵੀ ਤਿਆਰ ਰੱਖੀਆਂ ਵੀ ਆਓ ਤੇ ਆਓ ਤੁਹਾਡੀ ਪ੍ਰਾਹੁਣਾਚਾਰੀ ਕਰੀਏ ਜਰਾ ਚੰਗੀ ਤਰ੍ਹਾਂ। ਹਾਂਜੀ,
ਕੜਸ਼ੀ ਬ੍ਰਿੰਦ ਬੰਦੂਕ ਧਰ ਪਰੋਸੋ ਪਰੋਸੋ ਤਤਕਾਲਾ।
ਤੇ ਸਾਧ ਸੰਗਤ, ਕੜਸ਼ੀਆਂ ਵੀ ਮਹਾਰਾਜ ਨੇ ਤਿਆਰ ਰੱਖੀਆਂ ਜਿਨ੍ਹਾਂ ਦੇ ਰਾਹੀਂ ਮਠਿਆਈਆਂ ਪਾਈਆਂ ਜਾਣੀਆਂ, ਸ਼ੱਕਰ ਪਾਰੇ ਪਾਈ ਜਾਣੇ। ਉਹ ਕੜਸ਼ੀਆਂ ਪਤਾ ਕੀ ਤਿਆਰ ਕੀਤੀਆਂ ਮਹਾਰਾਜ ਨੇ? ਬੰਦੂਕਾਂ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੇ ਵਿੱਚ ਗੋਲੀਆਂ ਪਾ ਕੇ ਪਰੋਸਣੀਆਂ ਇਹਨਾਂ ਨੂੰ। ਹਾਂਜੀ, ਮਹਾਰਾਜ ਤੇ ਪੂਰਾ ਤਿਆਰੀ ਕਰਕੇ ਬੈਠੇ ਵੀ ਆਓ ਤੁਹਾਡੀ ਪ੍ਰਾਹੁਣਾਚਾਰੀ ਕਰੀਏ। ਹਾਂਜੀ,
ਚਤੁਰ ਰਸੋਈਏ ਸੂਰਮੇ ਧਰ ਸ਼ੀਘਰ ਵਿਸਾਲਾ।
ਤੇ ਵਰਤਾਵੇ ਵੀ ਫਿਰ ਮਹਾਰਾਜ ਨੇ ਤਿਆਰ ਰੱਖੇ, ਜਿਹੜੇ ਸ਼ੱਕਰ ਪਾਰੇ ਬਣਾਏ, ਵਰਤਾਉਣ ਵਾਲੇ ਵੀ ਚਾਹੀਦੇ ਨਾ ਜੀ, ਫਿਰ ਕੜਛੀਆਂ ਫੜਨ ਵਾਲੇ ਵੀ ਚਾਹੀਦੇ ਜੀ, ਤੇ ਬੰਦੂਕਾਂ ਫੜਨ ਵਾਲੇ, ਫਿਰ ਸੂਰਮੇ ਵੀ ਮਹਾਰਾਜ ਨੇ ਤਿਆਰ ਹੀ ਰੱਖੇ ਨੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਵਰਤਾਵੇ ਜਿਹੜੇ ਨੇ ਉਹ ਵੀ ਮਹਾਰਾਜ ਨੇ ਤਿਆਰ ਹੀ ਰੱਖੇ, ਜਿਨ੍ਹਾਂ ਨੇ ਸਾਰੇ ਪਦਾਰਥ ਵਰਤਾਉਣੇ ਨੇ ਜੀ ਪਰਾਹੁਣਿਆਂ ਨੂੰ। ਹਾਂਜੀ, ਜਿਨ੍ਹਾਂ ਨੂੰ ਮਹਾਰਾਜ ਨੇ ਬੰਦੂਕਾਂ ਫੜਾਉਣੀਆਂ, ਸ਼ਸਤਰ ਫੜਾਉਣੇ, ਆ ਪੂੜੀਆਂ ਜਿਨ੍ਹਾਂ ਨੇ ਵਰਤਾਉਣੀਆਂ ਤੇ ਅੱਗੇ ਤਿੱਖੇ ਕਰਾਏ, ਉਹ ਵੀ ਤਿਆਰ ਰੱਖੇ ਮਹਾਰਾਜ ਨੇ ਸਾਰੇ। ਹਾਂਜੀ,
ਬਣਿਆ ਜਲੇਬ ਛਿਤਾ ਬਗਨ ਖਰ ਖਪਰੇ ਭਾਲੇ,
ਗੱਜ ਕੇ ਆਖੋ ਵਾਹਿਗੁਰੂ। ਜਲੇਬੀਆਂ ਵੀ ਕਢਾ ਕੇ ਰੱਖੀਆਂ ਭਾਈ ਸੰਤੋਖ ਸਿੰਘ ਕਹਿੰਦੇ। ਹਾਂਜੀ, ਆ ਜਿਹੜੇ ਪ੍ਰਾਹੁਣੇ ਆ ਰਹੇ ਨੇ ਨਾ, ਭੀਮ ਚੰਦ ਨੇ ਪ੍ਰਾਹੁਣੇ ਨਾਲ ਲੈ ਕੇ ਆਉਣੇ ਜੰਗ ਕਰਨ ਵਾਸਤੇ, ਉਹਨਾਂ ਵਾਸਤੇ ਜਲੇਬੀਆਂ ਕੱਢੀਆਂ ਨੇ। ਉਹ ਕੀ ਹੈ, ਮਹਾਰਾਜ ਨੇ ਜਲੇਬੀਆਂ ਬਣਾਈਆਂ ਟਾਲਾਂ ਆਪਣੀਆਂ ਜੀ। ਹਾਂਜੀ, ਤੇ ਤਿੱਖੀਆਂ ਟਾਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਵਾਈਆਂ, ਜਿਨ੍ਹਾਂ ਦੇ ਪਿੱਛੇ ਲੱਗਾ ਹੁੰਦਾ ਜੀ ਤਿੱਖਾ ਸਮਾਨ ਜਿਹਾ, ਸ਼ਸਤਰ ਲੱਗੇ ਹੁੰਦੇ ਜੀ। ਹਾਂਜੀ, ਤੀਰ ਲੱਗੇ ਹੁੰਦੇ ਨੇ, ਉਹ ਸਾਰਾ ਕੁਝ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਿਆਰ ਕਰਵਾਇਆ। ਤਿੱਖੇ ਬਾਣ ਮਾਨੋ ਜਲੇਬੀਆਂ ਹੋਣ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਲਿਖਦੇ। ਮਤਲਬ ਜਿਵੇਂ ਪ੍ਰਾਹੁਣੇ ਆਉਣੇ ਹੋਣ ਤੇ ਸਾਰੀ ਤਿਆਰੀ ਨਹੀਂ ਕਰੀ ਦੀ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਤਿਆਰੀ ਕਰਕੇ ਬੈਠੇ ਨੇ। ਹਾਂਜੀ,
ਤਿਤ ਕੋ ਗਮਣੇ ਪੰਥ ਮਹਿ ਰਜ ਗਗਨ ਚੜਾਈ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਹਰ ਪ੍ਰਕਾਰ ਨਾਲ ਪੂਰੀ ਤਿਆਰੀ ਕੀਤੀ ਹੈ। ਤੇ ਇੰਨੀ ਕੁ ਤਿਆਰੀ ਕੀਤੀ ਹੈ, ਬਨਹੇ ਜਲੇਬ ਸ਼ਤਾਬ ਗਨ ਖਰ ਖਪਰੇ ਭਾਲੇ, ਤ੍ਰਿਪਤ ਕਰਹੇ ਬਹੁਰਿਪਨ ਕੋ ਹੋਏ ਰਹੇ ਉਤਾਲੇ। ਤੇ ਹੁਣ ਤੇ ਮਹਾਰਾਜ ਉਡੀਕਣ ਦੇ ਨੇ ਵੀ ਪ੍ਰਾਹੁਣੇ ਆਉਣ ਤੇ ਉਹਨਾਂ ਨੂੰ ਰਜਾਈਏ। ਹਾਂਜੀ, ਉਹ ਜਿਹੜੇ ਵਰਤਾਵੇ ਨੇ ਨਾ, ਉਹ ਵੀ ਉਡੀਕਣ ਦੇ ਵੀ ਆਉਣ ਤੇ ਇਹਨਾਂ ਨੂੰ ਜਲੇਬੀਆਂ ਖਵਾਈਏ ਜੀ, ਸ਼ੱਕਰ ਪਾਰੇ ਖਵਾਈਏ, ਜਿਹੜੇ ਏਡੇ ਏਡੇ ਤਿਆਰ ਕੀਤੇ ਗੋਲੀਆਂ ਜੀ ਖਵਾਈਏ ਇਹਨਾਂ ਨੂੰ। ਪੂਰੀ ਪੂਰੀ ਤਿਆਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ, ਤੇ ਹੁਣ ਉਡੀਕ ਰਹੇ ਨੇ ਵੀ ਕਿਹੜਾ ਵੇਲਾ ਹੋਏ ਤੇ ਪ੍ਰਾਹੁਣਿਆਂ ਨੂੰ ਰਜਾਈਏ। ਹਾਂਜੀ,
ਉਠੇ ਨਾਦ ਗਣ ਤੁਪਕ ਕੇ ਜਨ ਮਚੀ ਲੜਾਈ,
ਤੇ ਪੰਜ ਦਿਵਸ ਬੀਤੇ ਜਬ ਹੈ ਅਰ ਆਏ ਨਾ ਕੋਈ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ
ਵਾਹਿਗੁਰੂ,
ਹੋਰ ਗੱਜ ਕੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮਹਾਰਾਜ ਇੱਕ ਦਿਨ ਉਡੀਕ, ਦੋ ਦਿਨ ਉਡੀਕ, ਤਿੰਨ ਦਿਨ ਉਡੀਕ, ਪੰਜ ਦਿਨ ਹੋ ਗਏ, ਨਾ ਕੋਈ ਚਿੱਠੀ ਆਈ ਨਾ ਕੋਈ ਫੌਜ ਆਈ, ਤੇ ਵਰਤਾਵੇ ਤਿਆਰ ਬੈਠੇ ਵੀ ਪ੍ਰਾਹੁਣੇ ਨਹੀਂ ਆ ਰਹੇ ਸਾਡੇ ਜੀ। ਹਾਂਜੀ, ਪੰਜ ਦਿਨ ਹੋ ਗਏ ਨੇ, ਨਾ ਕੋਈ ਜਵਾਬ ਆਇਆ ਨਾ ਕੋਈ ਫੌਜ ਆਈ ਹੈ। ਹਾਂਜੀ,
ਸਤਿਗੁਰ ਚੜੇ ਅਖੇਰ ਕੋ ਸੰਗ ਸੈਨਾ ਹੋਈ,
ਤੇ ਉਹ ਜਿਹੜੇ ਵਰਤਾਵੇ ਸੀਗੇ ਜੀ, ਭਾਵ ਫੌਜਾਂ ਜਿਹੜੀਆਂ ਸਨ, ਉਹ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤਿਆਰ ਬੈਠੇ ਆ, ਕਿਤੇ ਲੈ ਹੀ ਚੱਲੋ ਸਾਨੂੰ। ਗੱਜ ਕੇ ਆਖੋ ਵਾਹਿਗੁਰੂ, ਮਹਾਰਾਜ ਤਿਆਰ ਬੈਠੇ, ਉਹ ਤਿਆਰ ਨਹੀਂ ਰਹੇ ਤੇ ਅਸੀਂ ਕਿਤੇ ਘੁੰਮਣ ਚੱਲ ਜਾਈਏ, ਸੈਰ ਕਰਨ ਚੱਲ ਜਾਈਏ। ਮਹਾਰਾਜ ਕਹਿੰਦੇ ਆਓ, ਫਿਰ ਕਹਿਣ ਲੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਆਓ ਤੇ ਸ਼ਿਕਾਰ ਤੇ ਜਾਂਦੇ ਹਾਂ। ਕਹਿਣ ਲੱਗੇ ਅੱਜ ਹਾਂਜੀ
ਚਲੇ ਆਨੰਦਪੁਰ ਤੇ, ਵਜਿਓ ਰਣਜੀਤ ਨਗਾਰਾ,
ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਜਾਣਾ ਇਸੇ ਤਰ੍ਹਾਂ ਸੱਚੇ ਪਾਤਸ਼ਾਹ, ਜਿਵੇਂ ਪਤਾ ਲੱਗ ਜੇ ਵੀ ਆਪਾਂ ਜਾ ਰਹੇ ਹਾਂ ਕਿਤੇ, ਭੀਮ ਚੰਦ ਨੂੰ ਵੀ ਪਤਾ ਲੱਗ ਜੇ ਸੱਚੇ ਪਾਤਸ਼ਾਹ ਹੈ, ਮਹਾਰਾਜ ਇਸ ਤਰ੍ਹਾਂ ਦਾ ਕੁਝ ਕਰੀਏ। ਉਹ ਤੇ ਚੰਗਾ ਮਹਾਰਾਜ, ਡਰਪੋਕ ਬੰਦਾ, ਕੋਈ ਜਵਾਬ ਹੀ ਨਹੀਂ ਭੇਜਿਆ ਉਹਨੇ, ਤੇ ਮਹਾਰਾਜ ਆਪਾਂ ਹੀ ਕੁਝ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਸ਼ਿਕਾਰ ਤੇ ਚੱਲਦੇ ਹਾਂ, ਤੇ ਸਿੱਖ ਕਹਿਣ ਲੱਗੇ ਮਹਾਰਾਜ ਸ਼ਿਕਾਰ ਤੇ ਜਾਣਾ ਤੇ ਕਿਰਪਾ ਕਰੋ, ਹਾਂ ਰਣਜੀਤ ਨਗਾਰਾ ਵਜਾਈਏ। ਕੱਦ ਕੇ ਆਖੋ ਵਾਹਿਗੁਰੂ, ਭਾਵ ਆਸੇ ਪਾਸੇ ਵਾਜਾਂ ਜਾਣ, ਪਤਾ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਕਿਤੇ, ਪਤਾ ਲੱਗਦੇ ਉਹਨਾਂ ਨੂੰ। ਮਹਾਰਾਜ ਕਹਿੰਦੇ ਠੀਕ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਘੋੜੇ ਤੇ ਸੱਜੇ, ਗੱਜ ਕੇ ਆਖੋ
ਵਾਹਿਗੁਰੂ।
ਸਭ ਸੂਰਮੇ ਮਹਾਰਾਜ ਨੇ ਨਾਲ ਲੈ ਲਏ, ਸੋਹਣਾ ਦਸਤਾਰਾ ਸਜਾਇਆ, ਕਲਗੀ ਸਜਾਈ ਹੈ, ਧਨੁਸ਼ ਬਾਣ ਵੀ ਮਹਾਰਾਜ ਨੇ ਸਜਾਇਆ, ਤੇ ਮਹਾਰਾਜ ਨੇ ਵੱਡੀ ਸ੍ਰੀ ਸਾਹਿਬ ਵੀ ਸਜਾਈ ਹੋਈ ਹੈ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਲਾਇਆ ਰਣਜੀਤ ਨਗਾਰੇ ਵਾਲੇ ਨੂੰ, ਫੌਜਾਂ ਸਾਰੀਆਂ ਤਿਆਰ ਹੋ ਗਈਆਂ, ਤੇ ਰਣਜੀਤ ਨਗਾਰੇ ਵਾਲੇ ਨੇ ਅਰਦਾਸ ਕਰਕੇ ਰਣਜੀਤ ਨਗਾਰਾ ਵਜਾਇਆ ਜੀ। ਗੱਜ ਕੇ ਆਖੋ ਵਾਹਿਗੁਰੂ, ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਤੇ ਜਾ ਰਹੇ ਨੇ ਤੇ ਰਣਜੀਤ ਨਗਾਰਾ ਵੱਜ ਰਿਹਾ ਜੀ।
ਬੋਲੇ ਸੋਨਿਹਾਲ
ਸਤਿ ਸ੍ਰੀ ਅਕਾਲ, ਪਤਾ ਲੱਗ ਜੇ ਨਾ ਵੀ ਮਹਾਰਾਜ ਜਾ ਰਹੇ ਨੇ। ਹਾਂਜੀ, ਆਸੇ ਪਾਸੇ ਪਤਾ ਵੀ ਲੱਗਣਾ ਚਾਹੀਦਾ ਜੀ। ਰਣਜੀਤ ਨਗਾਰਾ ਵੱਜ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਚੱਲੇ ਆਨੰਦਪੁਰ ਤੇ ਵੱਜਿਓ ਰਣਜੀਤ ਨਗਾਰਾ। ਮਹਾਰਾਜ ਆਨੰਦਪੁਰ ਸਾਹਿਬ ਚੋਂ ਚੱਲੇ ਤੇ ਰਣਜੀਤ ਨਗਾਰਾ ਵੱਜਿਆ ਹੈ।
ਜਹਾਂ ਗਿਰਨ ਕੀ ਕੰਦਰਾ ਸਮਦੂਨ ਉਦਾਰਾ।
ਇੰਨੀ ਜ਼ੋਰ ਦੀ ਰਣਜੀਤ ਨਗਾਰਾ ਉਹਨੇ ਵਜਾਇਆ, ਇੰਨੀ ਜ਼ੋਰ ਦੀ ਵਜਾਇਆ ਵੀ ਜਿੱਥੇ ਭੀਮ ਚੰਦ ਬੈਠਾ ਉੱਥੇ ਉੱਥੋਂ ਤੱਕ ਆਵਾਜ਼ਾਂ ਪਹੁੰਚ ਗਈਆਂ ਤੇ ਸਾਡੇ ਬੰਦੇ ਨੇ ਹੌਲੀ ਜਿਹੀ ਵਜਾਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਤੇ ਬੜੀ ਜ਼ੋਰ ਦੀ ਰਣਜੀਤ ਨਗਾਰਾ ਵਜਾਇਆ, ਪਹਾੜਾਂ ਤੱਕ ਆਵਾਜ਼ਾਂ ਗਈਆਂ ਜੀ ਰਣਜੀਤ ਨਗਾਰੇ ਦੀਆਂ। ਹਾਂਜੀ।
ਤਿਤ ਕੋ ਗਮਨੇ ਪੰਥ ਮਹਿ ਰਜ ਗਗਨ ਚੜਾਈ।
ਤੇ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਨੇ ਤਿਤ ਕੋ ਗਮਨੇ ਪੰਥ ਮੈਂ ਰਜ ਗਗਨ ਚੜਾਈ। ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਪਹਾੜਾਂ ਵਾਲੇ ਪਾਸੇ ਨੂੰ ਹੀ ਸੈਰ ਕਰਨ ਚੱਲੇ ਨੇ ਜੀ, ਪਹਾੜਾਂ ਵਾਲੇ ਪਾਸੇ ਨੂੰ ਹੀ ਸੈਰ ਕਰਨ ਚੱਲੇ। ਬੜੀ ਧੂੜ ਉੱਡ ਰਹੀ ਹੈ ਜੀ ਘੋੜਿਆਂ ਦੇ ਪੌੜਾਂ ਕਰਕੇ। ਹਾਂਜੀ।
ਉੱਠੇ ਨਾਦ ਗਣ ਤੁਪਕ ਕੇ ਜਨ ਮਚੀ ਲੜਾਈ।
ਅੱਗੇ ਅੱਗੇ ਰਣਜੀਤ ਨਗਾਰਾ ਵੱਜੀ ਜਾ ਰਿਹਾ ਵੱਜੀ ਜਾ ਰਿਹਾ, ਪਿੱਛੇ ਪਿੱਛੇ ਸੱਚੇ ਪਾਤਸ਼ਾਹ ਆ ਰਹੇ ਨੇ ਤੇ ਕਿਤੇ ਕਿਤੇ ਸਿੱਖ ਜਿਹੜੇ ਨੇ ਉਹ ਪਤਾ ਲੱਗ ਜੇ ਮਹਾਰਾਜ ਆ ਰਹੇ ਕਿਤੇ ਫਾਇਰ ਵੀ ਕਰ ਦਿੰਦੇ ਬੰਦੂਕ ਦੀ। ਹਾਂਜੀ।
ਚੀਤੇ ਕੂਕਰ ਬਾਜਲੇ ਬਹਿਰੀ ਸਿੰਚਾਨੇ।
ਤੇ ਕਈ ਪ੍ਰਕਾਰ ਦੇ ਨਾਲ ਛੋਟੇ ਛੋਟੇ ਜਾਨਵਰ ਵੀ ਸੱਚੇ ਪਾਤਸ਼ਾਹ ਨੇ ਨਾਲ ਲਏ ਹੋਏ ਨੇ। ਹਾਂਜੀ।
ਗਜ ਬਾਜੀ ਜੋਧੇ ਚੜੀ ਚੜੇ ਪਿੱਖ ਕਰੇ ਅਖੇਰੇ।
ਤੇ ਕੋਈ ਹਾਥੀ ਤੇ ਚੜਿਆ ਕੋਈ ਘੋੜੇ ਤੇ ਚੜਿਆ, ਹਰ ਕੋਈ ਸੱਚੇ ਪਾਤਸ਼ਾਹ ਦੇ ਪਿੱਛੇ ਪਿੱਛੇ ਤੁਰ ਰਿਹਾ ਤੇ ਬੜਾ ਆਨੰਦ ਆ ਰਿਹਾ ਤੇ ਅੱਗੇ ਅੱਗੇ ਮਹਾਰਾਜ ਦੇ ਰਣਜੀਤ ਨਗਾਰਾ ਵੱਜ ਰਿਹਾ ਜੀ। ਹਾਂਜੀ।
ਮਨ ਭਾਵਤ ਫਿਰ ਵਿਪਨ ਮਹਿ ਸ਼ਤਰੂ ਨਹਿ ਨੇਰੇ।
ਗੱਜ ਕੇ ਆਖੋ ਵਾਹਿਗੁਰੂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਨ ਭਾਵਤ ਫਿਰ ਵਿਪਨ ਮਹਿ ਸ਼ਤਰੂ ਨਹਿ ਨੇਰੇ। ਮਹਾਰਾਜ ਦਾ ਜਿੱਧਰ ਮਨ ਕਰਦਾ ਸੱਚੇ ਪਾਤਸ਼ਾਹ ਉੱਧਰ ਹੀ ਜਾਂਦੇ ਜੀ, ਜਿੱਧਰ ਹੀ ਸੱਚੇ ਪਾਤਸ਼ਾਹ ਦਾ ਮਨ ਕਰਦਾ ਮਹਾਰਾਜ ਉੱਧਰ ਹੀ ਜਾਂਦੇ ਤੇ ਡਰਦਾ ਕੋਈ ਨੇੜੇ ਨਹੀਂ ਆਉਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਪਿਆਰ ਵਾਲੇ ਤੇ ਆਉਂਦੇ ਨੇ ਨੇੜੇ, ਨਮਸਕਾਰ ਵੀ ਕਰਦੇ ਨੇ, ਸਭ ਕੁਝ ਪ੍ਰਾਪਤ ਕਰਦੇ ਖੁਸ਼ੀਆਂ, ਤੇ ਜਿਹੜੇ ਪਹਾੜੀ ਡਰਪੋਕ ਸਨ ਉਹ ਨੇੜੇ ਨਹੀਂ ਆਉਂਦੇ ਜੀ। ਹਾਂਜੀ। ਉਹਨਾਂ ਨੂੰ ਪਤਾ ਵੀ ਭੀਮ ਚੰਦ ਦਾ ਤੇ ਪਤਾ ਕੋਈ ਨਹੀਂ, ਇਹ ਤੇ ਪੂਰੀ ਤਿਆਰੀ 'ਚ ਨੇ, ਹੈ ਇਹ ਤੇ ਪੂਰੀ ਤਿਆਰੀ 'ਚ ਤੁਰ ਫਿਰ ਰਹੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜਿੱਧਰ ਮਨ ਕਰਦਾ ਮਹਾਰਾਜ ਫੌਜਾਂ ਨੂੰ ਲੈ ਕੇ ਉੱਧਰ ਹੀ ਵਿਚਰ ਰਹੇ ਨੇ। ਹਾਂਜੀ।
ਬਾਹਰ ਆਨੰਦਪੁਰ ਕੋ ਹਟੇ ਤਾਂ ਸਾ ਤੂੰ ਘਾਰੇ।
ਰੱਜ ਕੇ ਆਖੋ ਵਾਹਿਗੁਰੂ, ਫਿਰ ਆਖੋ। ਤੇ ਖੁੱਲਾ ਸੱਚੇ ਪਾਤਸ਼ਾਹ ਸਾਰੀ ਦਿਹਾੜੀ ਵਿਚਰੇ ਜੀ, ਸਾਰੀ ਦਿਹਾੜੀ ਵਿਚਰੇ, ਕੋਈ ਪਹਾੜੀ ਨੇੜੇ ਨਹੀਂ ਆਇਆ ਜੀ, ਕੋਈ ਨੇੜੇ ਨਹੀਂ ਆਇਆ, ਬਲਕਿ ਜਿਹੜਾ ਆਇਆ ਨੇੜੇ ਉਹ ਖੁਸ਼ੀ ਲੈ ਗਿਆ ਸੱਚੇ ਪਾਤਸ਼ਾਹ ਦੀ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਾਰੀ ਦਿਹਾੜੀ ਵਿਚਰ ਕੇ, ਹੁਣ ਪਤਾ ਗੱਲ ਕੀ ਸੀ ਜੀ, ਉਹ ਹੁਣ ਇੰਨੇ ਦਿਨ ਹੋ ਗਏ ਸ਼ਸਤਰ ਬਸਤਰ ਤਿਆਰ ਕਰਕੇ ਬੈਠੇ ਹੈਗੇ ਜੀ, 5 ਦਿਨ ਹੋ ਗਏ ਉਡੀਕਦਿਆਂ ਕੋਈ ਆਇਆ ਹੀ ਨਹੀਂ, ਤੇ ਮਨ ਪ੍ਰਚਾਵਾ ਤੇ ਕਰਨਾ ਹੀ ਨਾ ਜੀ ਫਿਰ ਸਿੱਖਾਂ ਨੇ ਜੀ। ਹਾਂਜੀ। ਥੋੜ੍ਹਾ ਬਹੁਤਾ ਅਭਿਆਸ ਤੇ ਕਰਨਾ ਹੀ ਸੀਗਾ ਜੀ, ਇਸ ਕਰਕੇ ਸਿੱਖਾਂ ਦੇ ਕਹਿਣ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਿੱਕੀ ਜੀ ਫੇਰੀ ਲਾਈ ਹੈ ਪਹਾੜਾਂ ਦੇ ਵਿੱਚ ਜੀ, ਨਿੱਕੀ ਜੀ ਫੇਰੀ ਲਾਈ। ਬਹੁਰ ਆਨੰਦਪੁਰ ਕੋ ਹਟੇ ਧੌਂਸਾ ਤੁਨਕਾਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਸ਼ਾਮ ਦਾ ਜਦੋਂ ਪੱਖ ਸ਼ੁਰੂ ਹੋ ਗਿਆ ਨਾ ਜੀ, ਤੇ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਤੇ ਰੁੱਖ ਹੇਠਾਂ ਬੈਠੇ ਸਨ ਜੀ, ਤੇ ਵਾਪਸ ਆਉਣ ਲੱਗੇ ਤੇ ਰਣਜੀਤ ਨਗਾਰੇ ਵਾਲਿਆਂ ਨੂੰ ਆਖਿਆ ਭਾਈ ਹੁਣ ਵਾਪਸੀ ਦਾ ਨਗਾਰਾ ਵਜਾ ਵੀ। ਗੱਜ ਕੇ ਅਕਾਲ, ਵਾਪਸੀ ਦਾ ਨਗਾਰਾ ਵਜਿਆ ਤੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਆਨੰਦਪੁਰ ਸਾਹਿਬ ਨੂੰ ਵਾਪਸ ਆ ਰਹੇ ਤੇ। ਹਾਂਜੀ।
ਆਏ ਕੋਹੀਆ ਗਨ ਮਿਲੇ ਕਰ ਭੇਟਿਆ ਗਾਰੇ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਸਤੇ ਵਿੱਚ ਜਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਵਾਪਸ ਆ ਰਹੇ ਸਨ ਤੇ ਆਏ ਕੋਹੀਆ ਗਨ ਮਿਲੇ ਕਰ ਭੇਟ ਅਗਾਰੇ। ਕੋਈ ਕੋਈ ਪਹਾੜੀ ਮਹਾਰਾਜ ਵਾਸਤੇ ਪ੍ਰੇਮ ਭੇਟਾ ਲੈ ਕੇ ਅੱਗੇ ਖਲੋਤਾ ਸੀਗਾ ਤੇ ਸੱਚੇ ਪਾਤਸ਼ਾਹ ਨੂੰ ਕੋਈ ਕੋਈ ਪਹਾੜੀ ਮਿਲਿਆ ਜੀ ਆ ਕੇ। ਹਾਂਜੀ।
ਤਿਸ ਕੋ ਨਹਿ ਨੁਕਸਾਨ ਹੋਏ ਜੋ ਸਨ ਮੁਖ ਜਾਹੀ।
ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ ਉਹੋ ਜੇ ਮਾਹੌਲ ਵਿੱਚ ਵੀ ਜਿਹੜਾ ਪਹਾੜੀ ਅੱਗੇ ਆ ਕੇ ਸੱਚੇ ਪਾਤਸ਼ਾਹ ਦੇ ਜਿੰਨੇ ਦਰਸ਼ਨ ਕੀਤੇ ਅੱਜ ਤੱਕ ਉਹਨਾਂ ਦੇ ਕੁੱਲ ਪਰਿਵਾਰ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕਹਿਣ ਲੱਗੇ ਉਹਨਾਂ ਨੂੰ। ਅੱਜ ਤੱਕ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਗੁਰੂ ਜੀ ਨੇ ਹੁਣ ਦਿੱਤਾ, ਕਿਉਂ? ਉਹ ਸ਼ਰਧਾ ਧਾਰ ਕੇ ਮਹਾਰਾਜ ਨੂੰ ਅੱਗੇ ਆ ਕੇ ਮਿਲੇ ਜੀ। ਹਾਂਜੀ, ਅੱਜ ਤੱਕ ਉਹ ਪਹਾੜੀ ਖਾਨਦਾਨ ਉੱਥੇ ਵਿਚਰ ਰਹੇ ਹੋਣਗੇ ਜੀ, ਪਰ ਅੱਜ ਤੱਕ ਉਹ ਖਾਨਦਾਨਾਂ ਉੱਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਚੱਲਦੀ ਆ ਰਹੀ ਹੈ ਜੀ। ਅੱਜ ਤੱਕ ਉਹਨਾਂ ਖਾਨਦਾਨਾਂ 'ਤੇ ਕਿਰਪਾ ਚੱਲਦੀ ਆ ਰਹੀ ਹੈ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ। ਹਾਂਜੀ,
ਪ੍ਰਿਖੀ ਆਦਿ ਬਹੁ ਵਿਘਨ ਤਿਹੇ ਜੋ ਆਏ ਨਾ ਪਾਹੀ।
ਤੇ ਸੱਚੇ ਪਾਤਸ਼ਾਹ ਦੇ ਅੱਗੇ ਹੋ ਕੇ ਜਿਨ੍ਹਾਂ ਨੇ ਕੀਤੇ ਦਰਸ਼ਨ, ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਉਹਨਾਂ ਨੂੰ ਅੱਜ ਤੱਕ ਖੇਤੀਬਾੜੀ ਪਸ਼ੂ ਡੰਗਰ ਇਹੋ ਜਿਹੇ ਕਿਸੇ ਕੰਮ ਵਿੱਚ ਵੀ ਘਾਟਾ ਨਹੀਂ ਪਿਆ ਉਹਨਾਂ ਨੂੰ ਅੱਜ ਤੱਕ ਜੀ। ਅੱਜ ਤੱਕ ਉਹਨਾਂ ਦੇ ਪਰਿਵਾਰ ਸੁਖੀ ਰਹਿ ਰਹੇ ਨੇ, ਅਤੇ ਵਿਰੋਧ ਕਰਨ ਵਾਲੇ ਉਰੋਂ ਵੀ ਦੁਖੀ ਸਨ ਅਤੇ ਅੱਜ ਵੀ ਦੁਖੀ ਨੇ। ਅੱਜ ਕੇ ਆਖੋ ਹਾਂਜੀ, ਉਹ ਵਿਚਾਰੇ ਦੁਖੀ ਨੇ ਜੀ, ਅਤੇ ਜਿਹੜੇ ਪਿਆਰ ਨਾਲ ਅੱਗੇ ਹੋ ਕੇ ਗੁਰੂ ਸਾਹਿਬ ਨੂੰ ਮਿਲੇ, ਪਤਾ ਨਹੀਂ ਮਹਾਰਾਜ ਕਲਗੀਧਰ ਨੇ ਉਹਨਾਂ 'ਤੇ ਕਿਹੜੀ ਦ੍ਰਿਸ਼ਟੀ ਪਾਈ, ਉਹਨਾਂ ਦੀਆਂ ਕੁੱਲਾਂ ਨੂੰ ਗੁਰੂ ਜੀ ਨੇ ਸੁਖੀ ਕਰ ਦਿੱਤਾ ਜੀ, ਉਹਨਾਂ ਦੀਆਂ ਕੁੱਲਾਂ ਨੂੰ ਗੁਰੂ ਸਾਹਿਬ ਨੇ ਨਿਹਾਲ ਕਰਤਾ। ਹਾਂਜੀ,
ਲਖ ਸੰਧਿਆ ਪਹੁੰਚੇ ਸਦਨ ਉਤਰੇ ਸੁਖ ਪਾਏ।
ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਫਿਰ ਕਰਦਿਆਂ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਕੀਤੇ ਮਹਾਰਾਜ। ਹਾਂਜੀ, ਗੁਰੂ ਕੇ ਮਹਿਲਾਂ ਵਿੱਚ ਆ ਕੇ ਸੱਚੇ ਪਾਤਸ਼ਾਹ ਸੱਜ ਗਏ ਜੀ। ਹਾਂਜੀ,
ਜੋਧਾ ਨਿਜ ਨਿਜ ਮਿਸਲ ਮਹਿ ਥਿਰ ਹੋਏ ਹਰ ਖਾਏ।
ਸਾਰੇ ਯੋਧੇ ਬੜੇ ਖੁਸ਼, ਕਿਉਂ? ਫੇਰੀ ਲਾ ਲਈ ਨਾ ਜੀ, ਫੇਰੀ ਲਾ ਲਏ। ਹੁਣ ਵੀ ਤੁਸੀਂ ਵੇਖਿਓ ਨਿਹੰਗ ਸਿੰਘਾਂ ਵਿੱਚ ਮੱਲਾ ਕੱਢਿਆ ਜਾਂਦਾ ਜੀ। ਹਾਂਜੀ, ਗੁਰਪੁਰਬਾਂ 'ਤੇ ਜਾਂ ਖੁਸ਼ੀ ਵਾਲੇ ਦਿਹਾੜਿਆਂ 'ਤੇ ਮਹੱਲਾ ਕੱਢਿਆ ਜਾਂਦਾ ਜੀ, ਅਤੇ ਉਹ ਜਦੋਂ ਮਹੱਲਾ ਕੱਢਦੇ ਕੀ ਕਰਦੇ ਜੀ ਭਲਾ? ਸ਼ਸਤਰ ਬਸਤਰ ਸਜਾ ਕੇ, ਘੋੜਿਆਂ 'ਤੇ ਸੱਜ ਕੇ, ਅਤੇ ਨਾਲ ਨਿਸ਼ਾਨਚੀ ਲੈ ਕੇ, ਅਤੇ ਆਸੇ ਪਾਸੇ ਸਾਰੇ ਨਗਰ ਵਿੱਚ ਫੇਰੀ ਲਾਉਂਦੇ ਜੀ ਉਹ ਜੀ, ਤੇ ਜਦੋਂ ਸ਼ਾਮ ਨੂੰ ਵਾਪਸ ਆਉਂਦੇ ਖੁਸ਼ ਬੜੇ ਹੁੰਦੇ ਜੀ ਉਹ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਨਗਰ ਕੀਰਤਨ ਹੁੰਦਾ ਜੀ, ਨਗਰ ਕੀਰਤਨ 'ਚ ਮਹਾਰਾਜ ਸਾਹਿਬ ਦਾ ਸਰੂਪ ਹੁੰਦਾ, ਮਹੱਲੇ 'ਚ ਸਰੂਪ ਨਹੀਂ ਹੁੰਦਾ ਜੀ। ਹਾਂਜੀ, ਅਤੇ ਸਾਧ ਸੰਗਤ ਜੀ ਬੜੇ ਉਹ ਖੁਸ਼ ਹੁੰਦੇ, ਮਹਾਰਾਜ ਨੇ ਵੀ ਮਾਲੋ ਮਹੱਲਾ ਹੀ ਕੱਢਿਆ ਸੀਗਾ ਅੱਜ ਜੀ। ਅਤੇ ਜਿਹੜਾ ਮਹੱਲਾ ਨਾ ਜੀ, ਇਹ ਹੁੰਦਾ ਵੀ ਇਸੇ ਕੰਮ ਵਾਸਤੇ ਵੀ ਆਪਾਂ ਜੰਗ ਜੋਧ ਲਈ ਤਿਆਰ ਹਾਂ ਜੀ, ਇਸ ਕੰਮ ਨੂੰ ਦਰਸਾਉਣ ਵਾਸਤੇ ਹੁੰਦਾ। ਅਤੇ ਯੋਧੇ ਬੜੇ ਖੁਸ਼ ਹੋਏ, ਅਤੇ ਰਾਤ ਸਾਰੇ ਆਪਣੇ ਆਸਣ 'ਤੇ ਟਿਕੇ, ਅਤੇ ਆਪਸ ਵਿੱਚ ਗੱਲਾਂ ਕਰਦੇ ਵੀ ਭੀਮ ਚੰਦ 'ਤੇ ਬੜਾ ਡਰਪੋਕ ਨਿਕਲਿਆ, ਇੰਨੇ ਦਿਨ ਹੋ ਗਏ ਉਹਨੂੰ ਉਡੀਕਦਿਆਂ, ਆਇਆ ਹੀ ਨਹੀਂ ਭਲਾ, ਲੋਕ ਕੋਈ ਫੌਜ ਹੀ ਨਹੀਂ ਆਈ, ਕੋਈ ਚਿੱਠੀ ਨਹੀਂ ਆਈ ਉਹਦੀ। ਹਾਂਜੀ,
ਇਮ ਕੌਤਕ ਪਿਖ ਗੁਰੂ ਕੋ ਜੇ ਅਧਿਕ ਮਸੰਦਾ।
ਇੱਧਰ ਗੁਰੂ ਸਾਹਿਬ ਮਹਾਰਾਜ ਨੇ ਮੱਲਾ ਕੱਢਿਆ ਜੀ, ਇਹ ਕੌਤਕ ਵੇਖ ਕੇ ਸਾਰੇ ਬੜੇ ਆਨੰਦ ਵਿੱਚ ਹਨ।
ਤਪਤ ਹਿਰਦੇ ਨਹਿ ਸਹਿ ਸਕੈ ਉਤਪਾਤ ਬਿਲੰਦਾ।
ਹਾਂਜੀ,
ਬਸਤ ਹੋਤੇ ਸੁਖ ਸ਼ਾਂਤ ਸੋ ਜੋ ਜਾ ਨਹਿ ਨਾਹੀ।
ਹਾਂਜੀ,
ਇਨਹੁ ਉਠਾਇਓ ਹੋ ਦੁੰਦ ਬੱਡ ਯਹ ਨਹੀਂ ਉਮਾਈ।
ਪਰ ਗੱਜ ਕੇ ਕਰੇ ਸਾਰੀ ਸੰਗਤ ਆਖੋ ਵਾਹਿਗੁਰੂ। ਯੋਧਿਆਂ ਵਿੱਚ ਤੇ ਬੜਾ ਆਨੰਦ, ਸੂਰਮਿਆਂ ਵਿੱਚ ਤੇ ਬੜਾ ਆਨੰਦ, ਤੇ ਉਹ ਜਿਹੜੇ ਮਸੰਦ ਸੀ ਨਾ ਡਰਪੋਕ ਮਹਿਕਮਾ, ਉਹ ਬੜੇ ਡਰੇ ਹੋਏ ਹੈਗੇ ਜੀ, ਹੈ ਵੀ ਆ ਨਵਾਂ ਹੀ ਕੰਮ ਸ਼ੁਰੂ ਕੀਤਾ ਪਿਆ, ਲੈ ਕੇ ਸ਼ਸਤਰ ਬਸਤਰ 'ਤੇ ਤੁਰ ਪੈਂਦੇ ਕਹਿਣ ਲੱਗੇ, ਆ ਨਵਾਂ ਹੀ ਕੰਮ ਵੇਖ ਲਓ, ਰਹਿੰਦੇ ਉਹ ਵੀ ਗੁਰੂ ਘਰ ਵਿੱਚ ਹੀ ਨੇ ਜੀ, ਪਰ ਖਿਆਲਾਤਾਂ ਦਾ ਕਿੰਨਾ ਫਰਕ ਹੈਗਾ ਜੀ। ਹਾਂਜੀ,
ਕਬ ਸ੍ਰੀ ਗੁਜਰੀ ਨਿਕਟ ਕਹਿ 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 ਸਮਝਾਵ ਹੈ।
ਬਸ ਉਹਨਾਂ ਦਾ ਕਿਤੇ ਹੋਰ 'ਤੇ ਵੱਸ ਨਹੀਂ ਚੱਲਦਾ ਜੀ, ਜਿਹੜਾ ਬੰਦਾ ਦੁਖੀ ਹੋਵੇ ਜੀ, ਹਾਂਜੀ, ਵੇਖੋ ਪਿੱਠ ਪਿੱਛੇ ਉਹੋ ਹੀ ਗੱਲ ਕਰੇਗਾ ਜਿਹਦੀ ਗੱਲ ਮੁੱਖ 'ਤੇ ਕਹਿਣ ਦੀ ਹਿੰਮਤ ਨਹੀਂ ਹੈਗੀ ਜੀ। ਹਾਂਜੀ, ਪਿੱਠ ਪਿੱਛੇ 'ਤੇ ਗੱਲ ਉਹ ਕਰੇਗਾ ਜਿਹਦੀ ਹਿੰਮਤ ਹੈਗੀ, ਉਹ ਸਾਹਮਣੇ ਵੀ ਕਹਿ ਸਕਦਾ ਜੀ। ਹੁਣ ਇਹਨਾਂ ਦੀ ਹਿੰਮਤ ਤਾਂ ਹੈਗੀ ਨਹੀਂ ਮਸੰਦਾਂ ਦੀ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾ ਆਖੀਏ ਵੀ ਮਹਾਰਾਜ ਜੰਗ ਦਾ ਖਿਆਲ ਛੱਡ ਦਿਓ, ਅਤੇ ਇਹ ਮਾਤਾ ਜੀ ਦੇ ਕੋਲ ਗਏ ਜੀ ਗੱਲਾਂ ਕਰਨ ਵਾਸਤੇ, ਵੀ ਮਾਤਾ ਜੀ ਸਾਡੀ ਗੱਲ ਸੁਣ ਲੈਂਦੇ ਨੇ, ਤੇ ਮਾਤਾ ਜੀ ਨੂੰ ਆਖੀਏ, ਤੇ ਮਾਤਾ ਜੀ ਮਹਾਰਾਜ ਨੂੰ ਮਨਾ ਕਰਨਾ। ਹਾਂਜੀ,
ਕਿਉਂ ਨਾ ਵਿਚਾਰੋ ਮਾਤ ਜੀ ਬੜ ਬੈਰ ਵਧਾਵੇ ਹੈ।
ਕਹਿਣ ਲੱਗੇ ਮਾਤਾ ਜੀ, ਮਹਾਰਾਜ ਨੇ ਅੱਜ ਮਹੱਲਾ ਕੱਢਿਆ, ਕਹਿਣ ਲੱਗੇ ਅੱਜ ਤੇ ਫੌਜਾਂ ਸਮੇਤ ਆਸੇ ਪਾਸੇ ਤੁਰੇ ਫਿਰੇ ਮਹਾਰਾਜ ਸੱਚੇ ਪਾਤਸ਼ਾਹ, ਇਹਦੇ ਨਾਲ ਵੈਰ ਵੱਧਦਾ, ਕਹਿਣ ਲੱਗੇ ਵੈਰ ਵੱਧਦਾ ਤੇ ਤੁਸੀਂ ਸਮਝਾਓ।
ਹਾਂਜੀ, ਸਾਹਿਬ ਜਾਦੇ ਕੀ ਉਮਰ ਅਬ ਅਹੈ ਨਵੀਨੀ,
ਗੱਜ ਕੇ ਆਖੋ ਹੋਰ, ਗੱਜ ਕੇ ਆਖੋ ਤੇ ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਬੜੇ ਢਿੱਲੜ ਦੇ ਨਾ ਜੀ, ਇਹਨਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਮ ਬੱਚਿਆਂ ਵਾਂਗੂ ਸਮਝਿਆ ਹੋਇਆ ਜੀ। ਸਾਹਿਬਜ਼ਾਦਾ ਜੀ ਆਖ ਰਹੇ, ਗੁਰੂ ਸਾਹਿਬ ਨਹੀਂ ਆਖ ਰਹੇ ਜੀ। ਹੈਂ, ਕਹਿਣ ਲੱਗੇ ਜੀ ਸਾਹਿਬਜ਼ਾਦਾ ਜੀ ਦੀ ਤੇ ਉਮਰ ਹੀ ਬੜੀ ਨਿੱਕੀ ਹੈਗੀ, ਕਹਿਣ ਲੱਗੇ ਛੋਟੀ ਉਮਰ ਹੈ, ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਹੈਗਾ ਜੰਗ ਯੁੱਧ ਦਾ। ਇਹ ਨਹੀਂ ਪਤਾ ਵੀ ਉਹ ਡਿਊਟੀ ਇਹੋ ਲੈ ਕੇ ਆਏ ਨੇ ਜੀ, ਉਹਨਾਂ ਦੁਸ਼ਟਾਂ ਦਾ ਨਾਸ਼ ਕਰਨਾ ਹੀ ਕਰਨਾ ਜੀ, ਉਹਨਾਂ ਮੱਲੇ ਕੱਢਣੇ ਹੀ ਕੱਢਣੇ। ਅੱਜ ਵੀ ਦਸਵੇਂ ਪਾਤਸ਼ਾਹ ਦੇ ਨਾਮ 'ਤੇ ਮੱਲੇ ਕੱਢੇ ਜਾਂਦੇ ਜੀ, ਹੋਲੇ ਮੁਹੱਲੇ 'ਤੇ ਕੀ ਹੁੰਦਾ ਜੀ, ਆਨੰਦਪੁਰ ਸਾਹਿਬ ਮੱਲਾ ਹੀ ਕੱਢਿਆ ਜਾਂਦਾ ਜੀ। ਹਾਂਜੀ,
ਰਣਬੀਰ ਕਰਹਿ ਨ ਵਾਰਤਾ ਗਤ ਅਜਹੁ ਨ ਚੀਨੀ,
ਹਾਂਜੀ
ਦੁੱਖ ਬੜੇ ਸੰਗਰਾਮ ਮਹਿ ਨਹਿ ਨਯਨ ਨਿਹਾਰੇ।
ਆਪਣੇ ਵੱਲੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ, ਕਹਿਣ ਲੱਗੇ ਜੀ ਗੁਰੂ ਸਾਹਿਬ ਨੂੰ ਤਜਰਬਾ ਨਹੀਂ ਹੈਗਾ, ਉਹਨਾਂ ਨੇ ਆਪਣੀਆਂ ਅੱਖਾਂ ਨਾਲ ਜੰਗ ਹੁੰਦਾ ਵੇਖਿਆ ਨਹੀਂ, ਕਹਿਣ ਲੱਗੇ ਤੇ ਤਾਂ ਉਹ ਜੰਗ ਲਈ ਉਤਸ਼ਾਹਿਤ ਨੇ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਰੋਕੋ ਜੀ। ਇਹ ਨਹੀਂ ਪਤਾ ਵੀ ਤੁਹਾਡਾ ਤਜਰਬਾ ਗੁਰੂ ਸਾਹਿਬ ਅੱਗੇ ਕੁਝ ਨਹੀਂ ਹੈਗਾ, ਮਹਾਰਾਜ ਸੱਚੇ ਪਾਤਸ਼ਾਹ ਦਾ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਤਜਰਬਾ ਸਾਧ ਸੰਗਤ ਜੀ। ਮੈਂ ਇੱਕ ਦੋ ਸਦੀਆਂ ਆਖਾਂ, ਉਹ ਵੀ ਗੱਲ ਥੋੜ੍ਹੀ ਜਿਹੀ ਹੈਗੀ ਹੈ, ਕਿਉਂ ਜਬ ਕਾਰ ਇਹੋ ਕੁਛ ਨਾ ਦ੍ਰਿਸ਼ਟੇ ਤਾਂ ਉਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਮੌਜੂਦ ਹੀ ਸਨ ਜੀ, ਪਰਮੇਸ਼ਰ ਦਾ ਰੂਪ ਨੇ ਨਾ ਜੀ। ਹਾਂਜੀ,
ਆਨ ਪਰਹਿ ਗਰ ਲਖੈ ਤਬ ਹੋਏ ਨਾ ਉਪਚਾਰੇ,
ਹਾਂਜੀ
ਭੀਮ ਚੰਦ ਸੈਲਿੰਦਰ ਵੱਡ ਜਨ ਤਿਸਕੇ ਆਏ।
ਬਸ ਇੱਕੋ ਗੱਲ ਤੋਂ ਮਾਤਾ ਜੀ ਨੂੰ ਉਹ ਡਰਾਈ ਜਾਂਦੇ, ਮਾਤਾ ਜੀ ਭੀਮ ਚੰਦ ਬੜਾ ਵੱਡਾ ਰਾਜਾ, ਕਹਿਣ ਲੱਗੇ ਤੇ ਸਾਡੇ ਗੁਰੂ ਜੀ ਦੀ ਸਾਹਿਬਜ਼ਾਦਾ ਜੀ ਦੀ ਉਮਰ ਛੋਟੀ ਹੈ, ਭੀਮ ਚੰਦ ਬੜਾ ਵੱਡਾ ਰਾਜਾ, ਤੋਰੇ ਨਾਲ ਵੈਰ ਨਹੀਂ ਕਰਨਾ ਚਾਹੀਦਾ। ਹਾਂਜੀ,
ਕਨੋ ਕੀਨ ਅਪਮਾਨ ਕੋ ਹੱਥ ਵਹਿਰ ਕਢਾਏ,
ਵੇਖੋ ਨਾ ਉਹਦੇ ਬੰਦਿਆਂ ਨੂੰ ਮਾਰ ਕੇ ਕੱਢਿਆ, ਕਹਿਣ ਲੱਗਾ ਹੈ। ਇਹੋ ਜਿਹੀਆਂ ਗੱਲਾਂ ਨਾ ਜੀ ਹੁੰਦੀ ਤੇ ਬੜੀ ਵੱਡੀ ਸੱਚਾਈ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰ ਕੇ ਕੱਢਿਆ, ਪਰ ਕਿਉਂ ਕੱਢਿਆ ਉਹ ਵੀ ਸੁਣ ਲਿਆ, ਉਹ ਬੰਦੇ ਗੁਰੂ ਘਰ ਨੂੰ ਟਿੱਚਰਾਂ ਕਰਦੇ ਸੀ ਤੇ ਧਮਕੀਆਂ ਦਿੰਦੇ ਸੀਗੇ ਜੀ। ਹਾਂਜੀ, ਹੁਣ ਚੁੱਪ ਕਰਕੇ ਉਹਨਾਂ ਦੀਆਂ ਧਮਕੀਆਂ ਸੁਣੀ ਜਾਣੀਆਂ ਹੈਗੀਆਂ ਜੀ। ਗੱਲ ਤੇ ਸੱਚ ਹੈ, ਪਰ ਜਿਹੜੇ ਚੁਗਲ ਲੋਕ ਹੁੰਦੇ ਨਾ ਜੀ, ਉਹ ਇਹੋ ਜਿਹੀਆਂ ਗੱਲਾਂ ਨੂੰ ਮੁੱਖ ਰੂਪ ਵਿੱਚ ਲੈਂਦੇ ਜੀ, ਮੁੱਖ ਰੂਪ ਵਿੱਚ ਲੈ ਲੈਣਗੇ ਜੀ, ਪਿੱਛੇ ਨਾ ਸੱਚਾਈ। ਆਪ ਨੂੰ ਭਾਵੇਂ ਸੱਚਾਈ ਪਤਾ ਹੋਵੇ, ਦੂਜੇ ਨੂੰ ਨਹੀਂ ਉਹ ਦੱਸਦੇ ਜੀ। ਹਾਂਜੀ, ਇਹ ਵੀ ਇੱਕ ਪ੍ਰਕਾਰ ਨਾਲ ਮਾਤਾ ਜੀ ਕੋਈ ਸ਼ਿਕਾਇਤ ਲੈ ਕੇ ਆਏ ਤੇ ਹੋਰ ਇਹ ਕੀ ਕਰਨ ਦੇ ਜੀ, ਇਹ ਮਾਤਾ ਜੀ ਨੂੰ ਕਹਿੰਦੇ ਉਹਨਾਂ ਦੇ ਬੰਦਿਆਂ ਨੂੰ ਕੁੱਟ ਕੇ ਕੱਢਿਆ ਇਹਨਾਂ ਨੇ। ਹਾਂਜੀ,
ਇਕੱਠੇ ਹੋਏ ਰਾਜੇ ਚੜ੍ਹੇ ਬੜ ਪਰੈ ਲੜਾਈ,
ਤੇ ਮਾਤਾ ਜੀ ਥੋੜੇ ਦਿਨਾਂ ਨੂੰ ਰਾਜਿਆਂ ਨੇ ਇਕੱਠੇ ਹੋ ਕੇ ਸਾਡੇ ਆਨੰਦਪੁਰ ਸਾਹਿਬ ਤੇ ਆ ਜਾਣਾ ਚੇ, ਤੇ ਬੜੀ ਵੱਡੀ ਲੜਾਈ ਹੋ ਜਾਣੀ ਚੇ। ਇਹ ਜਿਵੇਂ ਆਪ ਹੀ ਚਿੱਠੀਆਂ ਲਿਖ ਕੇ ਆਏ ਹੁਣ ਉਹਨਾਂ ਨੂੰ, ਗੱਜ ਕੇ ਆਖੋ ਵਾਹਿਗੁਰੂ, ਹੈ ਆਪਣੇ ਵੱਲੋਂ ਹੀ ਭਵਿੱਖਬਾਣੀ ਕਰੀ ਜਾਂਦੇ ਜੀਗੇ। ਹਾਂਜੀ,
ਕੋ ਸਨਮੁਖ ਤਬ ਹੋਏ ਹੈ ਜਿਨ ਦਲ ਸਮੁਦਾਈ,
ਇਹ ਮੂਰਖ ਬੰਦੇ ਜਾਣਦੇ ਨੀ ਗੱਲ ਨੂੰ, ਕਹਿਣ ਲੱਗੇ ਮਾਤਾ ਜੀ ਜਦੋਂ ਫੌਜਾਂ ਆ ਗਈਆਂ ਤੇ ਉਹਨਾਂ ਦੇ ਸਾਹਮਣੇ ਕਿੰਨੇ ਹੋਣਾ, ਇਹ ਨਹੀਂ ਪਤਾ ਵੀ ਮਹਾਰਾਜ ਸਾਰੀਆਂ ਮਠਿਆਈਆਂ ਤਿਆਰ ਕਰਕੇ ਬੈਠੇ ਨੇ ਜੀ, ਸ਼ੱਕਰ ਪਾਰੇ ਜਲੇਬੀਆਂ ਸਭ ਤਿਆਰ ਕੀਤਾ ਇਹਨਾਂ ਵਾਸਤੇ ਜੀ। ਹਾਂਜੀ,
ਮਾਰ ਬਕਾਰਾ ਨਿਤ ਕਰਹਿ ਦਿੱਲੀ ਲੁੱਟ ਲੈ ਹੈ,
ਤੇ ਪਤਾ ਹੁਣ ਸਿੱਖ ਆਪਸ ਵਿੱਚ ਕੀ ਕਹਿੰਦੇ ਚ, ਗੱਜ ਕੇ ਆਖੋ ਵਾਹਿਗੁਰੂ, ਸਿੱਖ ਆਪਸ ਵਿੱਚ ਲਲਕਾਰੇ ਮਾਰਦੇ ਨੇ ਤੇ ਹੁਣੇ ਹੀ ਇਹੋ ਜਿਹੀਆਂ ਗੱਲਾਂ ਕਰਦੇ ਵੀ ਦਿੱਲੀ ਤੇ ਰਾਜ ਕਰਨਾ, ਹੁਣੇ ਹੀ ਇਹੋ ਜਿਹੀਆਂ ਗੱਲਾਂ ਕਰਦੇ ਤੇ ਕਰਨਾ ਜੀ, ਤੇ ਕੀਤਾ ਵੀ ਹੈ ਰਾਜ ਜੀ। ਮਹਾਰਾਜ ਦੇ ਖਾਲਸੇ ਨੇ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਏ ਨੇ ਜੀ, ਬਾਬਾ ਬਘੇਲ ਸਿੰਘ ਹੋਣਾ ਨੇ ਜੀ, ਕਹਿੰਦੇ ਮਾਤਾ ਜੀ ਇਹ ਤੇ ਹੁਣੇ ਹੀ ਕਹਿੰਦੇ ਵੀ ਦਿੱਲੀ ਤੇ ਰਾਜ ਕਰਨਾ। ਹਾਂਜੀ,
ਲਾਪੁਰ ਠਾਣਾ ਪਾਏ ਕਰ ਮੁਲਤਾਨ ਮਲੈ ਹੈ,
ਤੇ ਪਤਾ ਕੀ ਕਹਿੰਦੇ, ਦਿੱਲੀ ਤੇ ਰਾਜ ਕਰਨਾ ਤੇ ਲਾਹੌਰ ਥਾਣਾ ਪਾਉਣਾ ਆਪਣਾ, ਕਹਿਣ ਲੱਗੇ ਸਿੱਖ ਇਕੱਠੇ ਹੋ ਕੇ ਇਹੋ ਜਿਹੀਆਂ ਗੱਲਾਂ ਕਰਦੇ, ਗੱਲਾਂ ਸੱਚੀਆਂ, ਸਭ ਕੁਝ ਬਣਿਆ ਜੀ, ਇਹ ਸਭ ਕੁਝ ਬਣਿਆ, ਪਰ ਇਹਨਾਂ ਦਾ ਮਨ ਤਾਂ ਐਂ ਹੀ ਹੁੰਦਾ ਸੀ ਨਾ ਜੀ, ਲਾਹੌਰ ਤੇ ਹੈ ਵਾਹਿਗੁਰੂ ਦਿੱਲੀ ਰਾਜ ਕਰਨਾ, ਲਾਹੌਰ ਥਾਣਾ ਪਾਉਣਾ, ਤੇ ਨਾਲ ਕਹਿੰਦੇ ਨੇ ਮੁਲਤਾਨ ਮਲੈ ਹੈ ਤੇ ਕਹਿਣ ਲੱਗੇ ਲਾਹੌਰ ਵਿੱਚ ਥਾਣਾ ਬਣਾ ਕੇ ਮੁਲਤਾਨ ਨੂੰ ਵੀ ਮੰਨ ਲੈਣਾ ਆਪਾਂ ਜੀ, ਮੁਲਤਾਨ ਵੀ ਮੰਨਣਾ। ਹਾਂਜੀ,
ਦੌਰ ਪਛੌਰ ਹੈ ਰੌਰ ਕਰ ਸਭ ਲੈ ਪੰਜਾਬਾ,
ਗੱਜ ਕੇ ਆਖੋ ਵਾਹਿਗੁਰੂ। ਪਛੌਰ ਤੱਕ ਕਹਿਣ ਲੱਗੇ ਆਪਾਂ ਜਾਣਾ, ਇੱਧਰੋਂ ਪੰਜਾਬ ਤੱਕ ਆਪਾਂ ਰਾਜ ਕਰਨਾ। ਇਹੋ ਜਿਹੇ ਲਲਕਾਰੇ ਸਿੱਖ ਲਾਉਂਦੇ ਰਹਿੰਦੇ, ਸਭ ਕੁਝ ਹੋਇਆ ਜੀ। ਭਾਵੇਂ ਮਹਾਰਾਜੇ ਰਣਜੀਤ ਸਿੰਘ ਦੇ ਰੂਪ 'ਚ ਹੋਇਆ ਜਾਂ ਕਿਸੇ ਦੇ ਰੂਪ 'ਚ ਵੀ ਹੋਇਆ, ਸਭ ਕੁਝ ਹੋਇਆ ਜੀ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਾਜ ਕਰੇਗਾ ਗੁਰੂ ਕੇ ਸੱਚੇ ਸੁੱਚੇ ਖਾਲਸੇ ਨੇ ਰਾਜ ਕਰਨਾ ਜੀ। ਹਾਂਜੀ,
ਹਤਹਿ ਪਹਾਰੀ ਤੁਰਕ ਗਣ ਦੇਸ਼ਨ ਲੈ ਦਾਬਾ,
ਹਾਂਜੀ
ਸਗਰੋ ਜਗ ਸ਼ਤਰੂ ਬਣ ਹੈ ਸੁਣ ਸੁਣ ਇਮ ਬੈਨਾ।
ਕਹਿਣ ਲੱਗੇ ਮਾਤਾ ਜੀ, ਜਦੋਂ ਇਹ ਕਹਿੰਦੇ ਨਾ ਦਿੱਲੀ ਤੇ ਰਾਜ ਕਰਨਾ, ਲਾਹੌਰ ਥਾਣਾ ਬਣਾਉਣਾ, ਮੁਲਤਾਨ ਮੱਲਣਾ, ਤੇ ਸਾਨੂੰ ਬੜਾ ਡਰ ਲੱਗਦਾ। ਚ ਕਹਿਣ ਲੱਗੇ ਇਹ ਤੇ ਸਰਕਾਰ ਨਾਲ ਟੱਕਰ ਲਾ ਰਹੇ ਨੇ ਸਰਕਾਰ ਨਾਲ। ਸਾਧ ਸੰਗਤ, ਗੁਰੂ ਸਾਹਿਬ ਤੇ ਬੜੇ ਵੱਡੇ ਹੈਗੇ ਜੀ, ਸਾਵਧਾਨ ਹੋਵੋ ਤੇ ਗੱਜ ਕੇ ਆਖੋ, ਗੱਜ ਕੇ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਦਾ ਨਾਮ ਤੇ ਤੁਸੀਂ ਜਾਣਦੇ ਹੀ ਹੋਵੋਗੇ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਨੇ ਜੀ। ਇੱਕ ਸਮਾਂ ਐਸਾ ਵੀ ਆਇਆ ਵੀ ਖਾਲਸਾ ਕੁਝ ਸਮੇਂ ਵਾਸਤੇ ਗੁਪਤ ਹੋ ਕੇ ਵੀ ਵਿਚਰਿਆ ਜੀ। ਹਾਂਜੀ, ਮਹਾਰਾਜ ਦਾ ਖਾਲਸਾ ਗੁਪਤ ਹੋ ਕੇ ਵੀ ਵਿਚਰਿਆ ਜੀ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਦਰਬਾਰ ਸਾਹਿਬੋਂ ਇਸ਼ਨਾਨ ਕਰਕੇ ਤੇ ਸਾਧ ਸੰਗਤ ਜੀ ਰਸਤੇ ਦੇ ਵਿੱਚ ਰੁਕੇ ਹੋਏ ਸੀਗੇ ਜੀ, ਤੇ ਉੱਥੇ ਨਾ ਜੀ ਕੁਝ ਤੁਰਕੜੇ ਜਾ ਰਹੇ ਸੀਗੇ ਜੀ। ਉਹ ਆਪਸ ਵਿੱਚ ਪਤਾ ਕੀ ਗੱਲਾਂ ਕਰਦੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਖਤਮ ਹੋ ਗਿਆ। ਕਹਿਣ ਲੱਗੇ ਖਾਲਸਾ ਖਤਮ ਹੋ ਗਿਆ ਗੁਰੂ ਦਾ, ਕੋਈ ਲੱਭਦਾ ਹੀ ਨਹੀਂ ਹੁਣ। ਕਹਿਣ ਲੱਗਾ ਵੀ ਖਾਲਸਾ ਗੁਪਤ ਵਿਚਰ ਰਿਹਾ ਸੀਗਾ ਜੀ। ਤੇ ਪਤਾ ਕੀ ਹੋਇਆ ਜੀ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਹੁਣਾਂ ਸੁਣ ਲਿਆ ਜੀ, ਤੇ ਹਥਿਆਰ ਸ਼ਸਤਰ ਤੇ ਕੋਈ ਹੈ ਨਹੀਂ ਸੀ, ਡਾਂਗਾਂ ਹੀ ਸੀ ਫਿਰ ਉਹਨਾਂ ਕੋਲ ਜੀ। ਹਾਂਜੀ, ਡਾਂਗਾਂ ਦੇ ਨਾਲ ਚੰਗਾ ਉਹਨਾਂ ਨੂੰ ਕੁੱਟਿਆ ਜੀ ਫਿਰ ਜੀ। ਤੇ ਉਹ ਸੜਕ ਦੇ ਉੱਤੇ ਨਾਕਾ ਲਾਇਆ ਜੀ, ਉਹਨਾਂ ਦੇ ਨਾਕਾ ਲਾ ਲਿਆ। ਨਾਕਾ ਕੌਣ ਲਾਉਂਦਾ ਹੁੰਦਾ ਜੀ? ਸਰਕਾਰਾਂ, ਗੱਜ ਕੇ ਆਖੋ। ਸਰਕਾਰ ਨਾਕਾ ਲਾਉਂਦੀ ਨਾ ਜੀ, ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਹੁਣਾਂ ਨਾਕਾ ਲਾ ਲਿਆ ਜੀ ਰਸਤੇ 'ਚ। ਹਾਂਜੀ, ਤੇ ਉਸ ਸਮੇਂ ਜ਼ਕਰੀਆ ਖਾਨ ਨੂੰ ਚਿੱਠੀ ਵੀ ਲਿਖੀ ਜੀ, ਹੱਥ ਹੈ ਬੋਤਾ, ਵਾਹਿਗੁਰੂ ਨਾਮ ਹੈ ਬੋਤਾ, ਹੱਥ ਹੈ ਸੋਟਾ, ਵਿੱਚ ਰਾਹ ਖਲੋਤਾ, ਆਖ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਵਿੱਚ ਬੜਾ ਕੁਝ ਲਿਖਿਆ ਸੀ, ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ, ਹੈ ਆਪਾਂ ਲਾ ਕੇ ਬੈਠੇ ਨਾਕਾ, ਸਰਕਾਰ ਅਜੇ ਵੀ ਖਾਲਸੇ ਦੀ ਹੈ ਤੇ ਨਾਕਾ ਲਾ ਕੇ ਬੈਠੇ ਹਾਂ, ਜਿਹਨੇ ਸਾਡੇ ਅੱਗੋਂ ਲੰਘਣਾ। ਆਨਾ ਕਹਿਣ ਲੱਗੇ ਗੱਡੇ ਦਾ ਤੇ ਪੈਸਾ ਬੋਤੇ ਦਾ, ਕਹਿਣ ਲੱਗੇ ਖੋਤੇ ਦਾ, ਕਹਿਣ ਲੱਗੇ ਵਾਹਿਗੁਰੂ, ਗੱਜ ਕੇ ਆਖੋ। ਖੋਤੇ ਵਾਸਤੇ ਜਿਹਨੇ ਖੋਤਾ ਲੈ ਕੇ ਲੰਘਣਾ ਹਨਾ, ਉਹਨੂੰ ਫਿਰ ਕਹਿਣ ਲੱਗੇ ਉਹਦੀ ਨਿਸ਼ਚਿਤ ਮਾਇਆ ਦੇਣੀ ਪਏਗੀ ਜੀ। ਤੇ ਉਹ ਬੜੇ ਹੈਰਾਨ ਹੋਏ ਵੀ ਆਪਾਂ ਤਾਂ ਕਹਿੰਦੇ ਹਾਂ ਖਾਲਸਾ ਖਤਮ ਹੋ ਗਿਆ, ਇਹ ਤੇ ਟੈਕਸ ਲਾ ਕੇ ਬੈਠੇ ਨੇ, ਇਹ ਤੇ ਸੜਕਾਂ ਮੱਲ ਕੇ ਬੈਠੇ ਨੇ। ਹਾਂਜੀ, ਅੱਜ ਵੀ ਉਹ ਥਾਂ ਮੌਜੂਦ ਹੈ ਜਿੱਥੇ ਉਹਨਾਂ ਟੈਕਸ ਲਾਇਆ ਸੀਗਾ ਜੀ। ਹਾਂਜੀ, ਤੇ ਖਾਲਸਾ ਰਾਜ ਮੁੜ ਕੈਮ ਕਰਤਾ ਜੀ, ਦੋ ਜਣਿਆਂ ਨੇ ਜੀ। ਹਾਂਜੀ, ਤੇ ਮਹਾਰਾਜ ਤੇ ਬਹੁਤ ਵੱਡੇ ਨੇ, ਗੁਰੂ ਦਾ ਤੇ ਇੱਕ ਅੱਧਾ ਸਿੰਘ ਹੀ ਨਹੀਂ ਮਾਣ ਹੈਗਾ ਜੀ। ਅੱਜ ਵੀ ਸੰਤ ਜਰਨੈਲ ਸਿੰਘ ਜੀ ਦਾ ਨਾਮ ਲਓ ਤੇ ਸਰਕਾਰੀ ਬੰਦਿਆਂ ਨੂੰ ਭਾਜੜਾਂ ਪੈ ਜਾਂਦੀਆਂ ਜੀ, ਅੱਜ ਵੀ ਭਾਜੜਾਂ ਪੈ ਜਾਂਦੀਆਂ ਤੇ ਪਿਆਰ ਵਾਲਿਆਂ ਦੇ ਹਿਰਦੇ ਖਿੜ ਜਾਂਦੇ ਜੀ। ਹਾਂਜੀ, ਸਿੰਘ ਤੇ ਇੱਕ ਨਹੀਂ ਮਾਣ ਹੈਗਾ ਜੀ। ਹਾਂਜੀ, ਹੁਣ ਵੇਖੋ ਨਾ ਜੀ, ਅੱਜ ਵੀ ਮਹਾਂਪੁਰਖਾਂ ਦਾ ਨਾਮ ਲਈਏ ਤੇ ਅਗਲੇ ਡਰ ਜਾਂਦੇ ਜੀ। ਹਾਂਜੀ, ਉਹਨਾਂ ਦੀ ਫੋਟੋ ਤੋਂ ਡਰੀ ਜਾਂਦੇ ਜੀ। ਆ ਪਿੱਛੇ ਜੇ ਦਰਬਾਰ ਸਾਹਿਬ, ਉਹ ਜਿਹੜੇ ਸਿੰਘਾਂ ਨੇ ਉਹਨਾਂ ਦੇ ਫੋਟੋ ਵਾਲੀ ਕਮੀਜ਼ ਪਾਈ ਹੁੰਦੀ, ਉਹਨੂੰ ਤਾਂ ਉਹਦੇ ਦੁਆਲੇ ਹੋ ਜਾਂਦੇ ਹੁੰਦੇ ਹੈਗੇ ਜੀ। ਸਿੰਘ ਦੀ ਫੋਟੋ ਤੋਂ ਹੀ ਡਰੀ ਜਾਂਦੇ ਜੀ, ਗੱਜ ਕੇ ਆਖੋ। ਖਾਲਸੇ ਦੀ ਫੋਟੋ ਤੋਂ ਹੀ ਡਰੀ ਜਾਂਦੇ ਜੀ, ਇਹ ਸੁਣ ਲਓ ਇਹਨਾਂ ਦੀਆਂ ਬਹਾਦਰੀਆਂ। ਤੇ ਸਭ ਮਸੰਦ ਪਾਰਟੀ ਉਹ ਹੀ ਵਾਰ ਵਾਰ ਆ ਰਹੀ ਹੈ ਜੀ। ਮਾਤਾ ਜੀ ਨੂੰ ਕਹਿਣ ਲੱਗੇ ਸਿੰਘ ਤੇ ਕਹਿੰਦੇ ਦਿੱਲੀ ਤੇ ਰਾਜ ਕਰਨਾ, ਸਿੰਘ ਕਹਿੰਦੇ ਲਾਹੌਰ ਨੂੰ ਥਾਣਾ ਬਣਾਉਣਾ, ਤੇ ਮੁਲਤਾਨ ਨੂੰ ਮਲਣਾ, ਇਹ ਕੁਝ ਸੁਣ ਕੇ ਸਾਨੂੰ ਬੜਾ ਡਰ ਲੱਗਦਾ ਜੇ। ਹਾਂਜੀ,
ਬਸ ਬਹੁਤ ਮੁਸ਼ਕਿਲ ਹੋਏ ਜਬ ਕਿਤ ਘਲ ਐਨਾ, ਸ਼੍ਰੀ ਗੁਜਰੀ ਉੱਤਰ ਕਹੈ ਮੈਂ ਬਹੁ ਪਿਓ ਕਹਿ ਹਾਰੀ।
ਤੇ ਮਾਤਾ ਗੁਜਰੀ ਜੀ ਕਹਿਣ ਲੱਗੇ ਮੈਂ ਹੁਣ ਕੀ ਕਰਾਂ, ਅੱਜ ਕੇ ਆਖੋ ਮੈਂ ਬੜੀ ਵਾਰੀ ਗੁਰੂ ਜੀ ਨੂੰ ਸਮਝਾਇਆ ਪਰ ਮੈਂ ਕੀ ਕਰਾਂ। ਹਾਂਜੀ,
ਨਹੀਂ ਮਿਟਤ ਨਿਜ ਬਲ ਕਰੈ ਰਾਖਤ ਦਲ ਭਾਰੀ।
ਉਹਨਾਂ ਨੇ ਨਹੀਂ ਹਟਣਾ ਪਿੱਛੇ, ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦਾ ਧਰਤੀ ਤੇ ਆਉਣ ਦਾ ਕੰਮ ਹੀ ਇਹ ਹੈ। ਕਹਿਣ ਲੱਗੇ ਉਹਨਾਂ ਨੇ ਫੌਜਾਂ ਰੱਖਣੀਆਂ ਤੇ ਤੁਹਾਡੀਆਂ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੈਗਾ ਉਹਨਾਂ ਤੇ। ਹਾਂਜੀ,
ਰਿਦੇ ਡਰੋ ਰਿਸ਼ਤੇ ਕਛੂ ਕਿਮ ਨਹੀਂ ਬਖਾਨੇ।
ਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਭੈ ਵਿੱਚ ਰਹਿੰਦੀ ਹਾਂ, ਕਿਉਂ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੀਜ ਰਸ ਵਿੱਚ ਆ ਕੇ ਕੋਈ ਬਚਨ ਕੀਤਾ ਤੇ ਉਹ ਬਚਨ ਬੜਾ ਮਹਿੰਗਾ ਪੈ ਜਾਏਗਾ ਸਾਰਿਆਂ ਨੂੰ, ਉਹਨਾਂ ਨੂੰ ਨੀ ਕੁਝ ਕਹਿਣਾ ਮੈਂ। ਹਾਂਜੀ,
ਮੁਖ ਤੇ ਨਿਕਸੈ ਤਥਾ ਹੋਏ ਸਗਰੇ ਇਮ ਜਾਣੈ।
ਮਸੰਦੋ, ਪਤਾ ਤੇ ਤੁਹਾਨੂੰ ਵੀ ਆ ਗਿਆ ਵੀ ਜੋ ਮਹਾਰਾਜ ਨੇ ਕਹਿਤਾ ਉਹ ਵਰਤ ਜਾਣਾ। ਕੱਦ ਕੇ ਆਖੋ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਵਰਤੋ ਜਾਣਾ। ਤੁਸੀਂ ਆਏ ਦਿਨ ਕਹਿੰਦੇ ਉਹਨਾਂ ਨੂੰ ਸਮਝਾਓ ਤੇ ਮੈਂ ਕਿੰਨਾ ਕੁ ਸਮਝਾਵਾਂ ਉਹਨਾਂ ਨੂੰ। ਤੇ ਸਾਧ ਸੰਗਤ, ਜਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਅਵਤਾਰ ਹੋਣਾ ਸੀ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੂੰ ਪਟਨਾ ਸਾਹਿਬ ਛੱਡ ਕੇ ਤੇ ਅਸਾਮ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਉਦੋਂ ਹੀ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਸੀ, ਭਾਈ ਵੇਖਿਓ ਕਿਤੇ ਸਾਹਿਬਜ਼ਾਦਾ ਜੀ ਨੂੰ ਨਾ ਨਾ ਕਰਿਓ ਕਿਸੇ ਗੱਲ ਦੀ, ਉਹਨਾਂ ਦਾ ਬਚਨ ਨਹੀਂ ਕੱਟਣਾ, ਉਹਨਾਂ ਦਾ ਬਚਨ ਮੰਨਣਾ ਹੀ ਮੰਨਣਾ ਤੁਸੀਂ ਜੀ। ਫਿਰ ਮਹਾਰਾਜ ਹੁਕਮਨਾਮੇ ਲਿਖਦੇ ਰਹੇ, ਗੋਬਿੰਦ ਰਾਏ ਜੀ ਜੋ ਕਰਨਗੇ ਉਹ ਭਲਾ ਕਰਨਗੇ ਜੀ। ਤੇ ਤੁਸੀਂ ਮਹਾਰਾਜ ਦੇ ਬਚਪਨ ਦੀ ਕਥਾ ਸੁਣੀ, ਅੱਜ ਕੇ ਆਖੋ ਉਹ ਜਾ ਰਿਹਾ ਸੀ ਨਾ ਜੀ ਇੱਕ ਨਵਾਬ ਆਪਣੇ ਆਪ ਨੂੰ ਕਹਿੰਦਾ ਕਵਾਉਂਦਾ, ਤੇ ਮਹਾਰਾਜ ਬਾਲਾਂ ਦੇ ਨਾਲ ਖੇਡ ਰਹੇ ਸਨ ਤੇ ਨਵਾਬ ਦੇ ਝੋਲੀ ਚੁੱਕ ਸਿਪਾਹੀ ਉਹ ਮਹਾਰਾਜ ਨੂੰ ਤੇ ਮਹਾਰਾਜ ਦੇ ਨਾਲ ਦੇ ਸਾਥੀਆਂ ਨੂੰ ਕਹਿੰਦੇ ਵੀ ਨਵਾਬ ਨੂੰ ਮੱਥਾ ਟੇਕੋ। ਮਹਾਰਾਜ ਕਹਿੰਦੇ ਅਸੀਂ ਨਹੀਂ ਟੇਕਣਾ ਤੇ ਨਾ ਸਾਡੇ ਸਾਥੀਆਂ ਨੇ ਟੇਕਣਾ। ਤੇ ਮਹਾਰਾਜ ਨੇ ਸਾਥੀਆਂ ਨੂੰ ਸਮਝਾਇਆ ਵੀ ਮੱਥਾ ਕਿਉਂ ਟੇਕਣਾ, ਅਸੀਂ ਤੇ ਪਰਮੇਸ਼ਰ ਨੂੰ ਮੱਥਾ ਟੇਕਦੇ ਹਾਂ, ਇਹਨੂੰ ਮੂੰਹ ਕਰਾ ਕੇ ਆਓ। ਗੱਜ ਕੇ ਆਖੋ ਮੂੰਹ ਕਰਾ ਕੇ ਆਉਣਾ ਇਹਦਾ। ਹਾਂਜੀ, ਤੇ ਉਹਦੇ ਮਹਾਰਾਜ ਦੇ ਸਾਥੀਆਂ ਨੇ ਮੂੰਹ ਕਰਾਇਆ ਤੇ ਨਵਾਬ ਮਹਾਰਾਜ ਦੇ ਸਾਥੀਆਂ ਨੂੰ ਵੇਖ ਕੇ ਕਹਿੰਦਾ ਬਾਂਦਰਾਂ ਵਰਗੇ ਨੇ। ਮਹਾਰਾਜ ਕਹਿੰਦੇ ਠਹਿਰ ਜਾ ਜਰਾ, ਤੂੰ ਸਾਡੇ ਸਾਥੀਆਂ ਨੂੰ ਬਾਂਦਰਾਂ ਵਰਗੇ ਆਖਿਆ, ਬਾਂਦਰ ਤੂੰ ਬਣੇਗਾ। ਕਹਿਣ ਲੱਗੇ ਤੇ ਉਹ ਅੱਜ ਤੱਕ ਵਿਚਾਰਾ ਭਾਵੇਂ ਬਾਂਦਰ ਹੀ ਬਣਿਆ ਤੁਰਦਾ ਫਿਰਦਾ ਹੋਏ ਜੀ, ਇਹ ਵੀ ਨਹੀਂ ਪਤਾ ਕੋਈ ਜੀ। ਹਾਂਜੀ, ਉਹ ਅੱਜ ਤੱਕ ਬਾਂਦਰ ਹੀ ਬਣਿਆ ਤੁਰ ਰਿਹਾ ਹੋਏਗਾ ਜੀ। ਤੇ ਕੁਝ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਿੱਠੀ ਲਿਖੀ, ਮਹਾਰਾਜ ਗੋਬਿੰਦ ਰਾਏ ਜੀ ਤੇ ਡਰਦੇ ਹੀ ਨਹੀਂ ਕਿਸੇ ਤੋਂ, ਮਹਾਰਾਜ ਨਵਾਬ ਦਾ ਮੂੰਹ ਕਰਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਲਿਖ ਕੇ ਭੇਜਿਆ ਸੀ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਗੋਬਿੰਦ ਰਾਏ ਜੀ ਨੇ ਜੋ ਕੀਤਾ ਉਹ ਚੰਗਾ ਕੀਤਾ, ਤੁਸੀਂ ਉਹਨਾਂ ਦੀ ਗਤੀ ਨੂੰ ਜਾਣਦੇ ਨਹੀਂ। ਤੇ ਕਹਿਣ ਲੱਗੇ ਇੱਕ ਕੰਮ ਕਰਿਓ, ਜੋ ਇਹ ਆਖਣ ਉਹਨੂੰ ਨਾ ਨਹੀਂ ਕਰਨੀ। ਕਹਿਣ ਲੱਗੇ ਮਹਾਰਾਜ ਤੇ ਪਹਿਲਾਂ ਹੀ ਪੱਕਾ ਸਾਰਾ ਕੁਝ ਕਰਕੇ ਗਏ ਸੀ। ਤੇ ਮਹਾਰਾਜ ਪਟਨਾ ਸਾਹਿਬ ਨਾ ਬਾਲਾਂ ਦੇ ਨਾਲ ਨਕਲੀ ਯੁੱਧ ਕਰਾ ਰਹੇ ਸਨ। ਮਾਤਾ ਗੁਜਰੀ ਜੀ ਖਲੋਤੇ ਤੇ ਮਹਾਰਾਜ ਨੇ ਉਦੋਂ ਵਿਖਾਇਆ, ਕਹਿਣ ਲੱਗੇ ਆ ਬਾਲਪਨ ਵਿੱਚ ਜੋ ਵੇਖ ਰਹੇ ਹੋ ਇਹਨਾਂ ਵੱਡਿਆਂ ਹੋ ਕੇ ਵੀ ਇਹੋ ਕੁਝ ਕਰਨਾ ਜੀ, ਦੁਸ਼ਟਾਂ ਦਾ ਨਾਸ ਕਰਨਾ। ਮਾਤਾ ਗੁਜਰੀ ਜੀ ਨੂੰ ਵੀ ਪਤਾ ਸਾਰੀਆਂ ਗੱਲਾਂ ਦਾ ਜੀ। ਸਵੇਰੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦਿਨ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ।